आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
हर गुलशन गुलजार रहे, जिंदगी दे विच प्यार रहे, रंग रोशनी लफ्जां ते जज्बातां दी खुशबू बंडदा रेडियो प्रोग्राम इंतजार तुहाडे जज्बातां दी तर्जमानी करदा। गीत संगीत मनोरंजन नाल लबरेज रेडियो प्रोग्राम इंतजार। इंतजार, इंतजार,
इंतजार। देश दुनिया दीआं ताज़ा तरीन खबरां अते टॉक शो रेडियो इंतजार।
ਮਾਲੋ ਹਾਏ ਅੱਧੀ ਕਮਾਈ ਤੇ ਇਹ ਟੀਵੀ ਇੰਟਰਨੈਟ ਤੇ ਫੋਨ ਪੈਕੇਜਸ ਤੇ ਨਿਕਲ ਜਾਂਦੀ ਹੈ।
ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਓ ਤੇ ਟੋਨੀ ਜੌਲ ਨੂੰ ਕਾਲ ਕਮਾਓ।
ਪੰਜਾਬੀ, ਹਿੰਦੀ, ਕ੍ਰਿਕਟ, ਸਪੋਰਟਸ ਤੇ ਇੰਗਲਿਸ਼ ਚੈਨਲ
ਤੇ ਨਾਲ ਹੀ ਇੰਟਰਨੈਟ ਫੋਨ ਪੈਕੇਜਸ ਲਈ ਅੱਜ ਹੀ ਕਰੋ ਕਾਲ
416-818-VV 416-818-2020।
ਇੰਟਰਨੈਟ ਤੇ ਸਸਤੇ ਕਾਲ ਲੈ ਕੇ ਆਇਆ ਟੋਨੀ ਜੌਲ।
ਏਰੀ ਵੇ ਡਰਾਈਵਰ ਆ ਕੈਨੇਡਾ ਵਾਲੇ ਆਵੇ, ਕਿੱਥੇ ਜਾਂਦੀ ਤਨਖਾਹ?
ਸਾਡੀ ਤਨਖਾਹ ਤੇ ਟਰੱਕ ਟਾਇਰ ਰਿਪੇਅਰ ਚ ਚਲੀ ਜਾਂਦੀ ਹੈ।
ਮੈਂ ਕਿਹਾ ਵੋਟੀ ਨੂੰ ਖੁਸ਼ ਰੱਖਣ ਲਈ ਤੇ ਕਮਾਈ ਬਚਾਉਣ ਲਈ ਅੱਜ ਹੀ ਜਾਓ ਕੁਇਕ ਟਾਇਰ ਰਿਪੇਅਰ ਸੈਂਟਰ।
ਕਿਸੇ ਵੀ ਤਰ੍ਹਾਂ ਦੇ ਟਾਇਰ ਚੇਂਜ ਲਈ ਕੁਇਕ ਟਾਇਰ ਰਿਪੇਅਰ ਸੈਂਟਰ, ਟਰੱਕ ਅਤੇ ਟ੍ਰੇਲਰ ਟਾਇਰ ਚੇਂਜ ਲਈ ਵਨ ਸਟਾਪ ਸ਼ਾਪ,
ਟਾਇਰਾਂ ਦੀ ਸੇਲ ਲਈ ਕੁਇਕ ਟਾਇਰ ਰਿਪੇਅਰ ਸੈਂਟਰ। ਪ੍ਰਾਈਸ ਅਤੇ ਸਰਵਿਸ ਇਕਦਮ ਵਧੀਆ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰ ਸਕਦੇ ਨੇ।
ਕਾਲ ਕਰੋ ਸੁੱਖਾ ਰੰਧਾਵਾ ਜਾਂ ਸੁਰਜੀਤ ਰੰਧਾਵਾ ਨੂੰ
647-760-87-647-707-6087 ਕੁਇਕ ਟਾਇਰ ਰਿਪੇਅਰ ਸੈਂਟਰ।
ਯਾਰ ਲੱਗਦਾ ਕਿਉਂ ਨਹੀਂ, ਕਿੱਥੇ ਕਹਿ?
ਓਏ ਸਾਹਿਲ ਸਾਹਿਬ, ਓਏ ਆ ਕੰਧ 'ਚ ਕਿਉਂ ਸਿਰ ਮਾਰੀ ਜਾਂਦੇ ਹੋ?
ਓ ਭਰਾਵਾ, ਵਾਲ ਮਾਊਂਟ ਟੰਗਦਾ ਪਿਆ।
ਤਾਂ ਫਿਰ ਕੰਧ 'ਚ ਸਿਰ ਮਾਰਨਾ ਛੱਡ ਤੇ ਕਾਲ ਕਰ ਪ੍ਰੀਤ ਨੂੰ।
ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ, HD ਐਂਟੀਨਾ ਵੀ ਇੰਸਟਾਲ ਕਰਦੇ ਨੇ, ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416-848-0208-4168-4203-0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 1771 ਐਲਬੀਨੋ ਰੋਡ, ਈਟੋਬੀਕੋਕ। ਸੈਕਿੰਡ ਲੋਕੇਸ਼ਨ 585 ਮਿਡਲ ਫੀਲਡ ਰੋਡ, ਸਕਾਰਬ੍ਰੋ। ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ।
ਜੀ ਹਾਂ, ਰਿਸ਼ੀ ਮੈਟ੍ਰੇਸ, ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸ।
ਰਿਸ਼ੀ ਮੈਟ੍ਰੇਸ।
ਬੂ ਨੀ ਮਮਰ ਚਾ ਕਾਜੀ ਗੱਲਾਂ ਨੇ ਬਈ। ਉਹ
ਠੰਡੇ ਵਾਲੇ ਡੈਲੀ ਮਿੱਠੀਏ ਡਾਂਗੋ ਡਾਂਗੀ ਹੁੰਦੇ ਨੇ, ਤੇਰੀ ਗੁੱਤ ਖੰਜੂਰੀ ਵਾਂਗੂ ਗੀਤ ਮੁੰਡੇ ਦੇ ਗੁੰਦੇ ਨੇ। ਉਹ ਫਿਰਦੇ ਆਖੜ ਮਸਤੇ ਕਿੱਥੇ ਸਸਤੇ ਦਰਸ਼ਨ ਦਿੰਦੇ ਨੇ, ਆਪਣੇ ਕਵਰੇਜ ਖੇਤਰ ਵਿੱਚ ਨਾ ਫਰਕਣ ਦਿੰਦੇ ਪਰਿੰਦੇ ਨੇ। ਇੱਕ ਤਾਂ ਨਾ ਕਪਤਾਨ ਮੁੰਡੇ ਦਾ, ਦੂਜਾ ਕਹਿੰਦੇ ਲੰਬ ਕੁੜੇ।
WTOR 770 ਨੂੰ ਆਨ ਕਰ ਚੁੱਕੇ ਸਾਰੇ ਹੀ ਭੈਣ ਭਰਾਵਾਂ ਨੂੰ ਟੋਨੀ ਜੌਲ ਵੱਲੋਂ ਬੜੇ ਪਿਆਰ ਤੇ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੰਡੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਔਰ ਆਪਣਾ ਸਾਥ ਤਕਰੀਬਨ ਹੁਣ ਤੋਂ 10 ਵਜੇ ਤੱਕ ਰਹੇਗਾ ਔਰ ਇਸ ਦੌਰਾਨ ਜਿੱਥੇ ਪਿਆਰੇ ਦੇਸ਼ ਪੰਜਾਬ ਤੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਉੱਥੇ ਹੀ ਗੀਤ ਸੰਗੀਤ ਤੇ ਕੁਝ ਜਿਹੜੀਆਂ ਟੋਰਾਂਟੋ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਈ ਤੇ WTOR 770 ਦਾ ਇੱਕੋ ਇੱਕ ਨੰਬਰ ਜੀ 416-620-1778 ਔਰ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਤੁਸੀਂ ਕੋਈ ਗੱਲਬਾਤ ਕਰਨੀ ਹੋਈ ਤੇ 416-818-2020 ਤੇ ਪ੍ਰੋਗਰਾਮ ਇਸ ਵੇਲੇ ਜਿੱਥੇ ਵਿਜ਼ਨ ਪੰਜਾਬ ਟੀਵੀ ਤੇ ਨਾਲ ਦੀ ਨਾਲ ਹੀ ਯੂਟਿਊਬ ਫੇਸਬੁੱਕ ਤੇ ਵੀ ਲਾਈਵ ਆ। ਤੁਸੀਂ ਕੋਈ ਵੀ ਗੀਤ ਸੰਗੀਤ ਗਾਣਾ ਕੋਈ ਸੁਣਨਾ ਹੋਇਆ ਤੇ ਸਾਡੇ ਨਾਲ ਜਿਹੜੀ ਜੀ ਫੋਨ ਦੇ ਜ਼ਰੀਏ ਸਾਂਝ ਪਾ ਸਕਦੇ ਹਾਂ ਜਾਂ ਫਿਰ ਤੁਸੀਂ ਸਾਂਝ ਪਾ ਸਕਦੇ ਹਾਂ ਜੀ ਫੇਸਬੁੱਕ ਦੇ ਜ਼ਰੀਏ ਔਰ ਹਮੇਸ਼ਾ ਦੀ ਤਰ੍ਹਾਂ ਹੀ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹਾਜ਼ਰੀ ਲਗਵਾਉਂਦੇ ਹਾਂ ਜੀ ਮੰਗੇ ਵੀਰੇ ਦੀ, ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਰਹੇਗਾ ਜਾਰੀ। ਮੰਗਾ ਭਾਅ ਜੀ, ਸਵਾਗਤ ਆਪ ਜੀ ਦਾ।
ਧੰਨਵਾਦ ਜੌਲ ਸਾਹਿਬ, ਮੇਰੇ ਵੱਲੋਂ ਸਾਰੇ ਹੀ ਸਾਡੇ ਪਰਿਵਾਰਾਂ ਨੂੰ ਜਿੱਥੇ ਸਾਡੀ ਆਵਾਜ਼ ਪਿਕਚਰ ਪਹੁੰਚਦੀ ਹੈ ਦੇਸ਼ ਵਿਦੇਸ਼ ਦੇ ਵਿੱਚ, ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਔਰ ਵੈਦਰ ਜਿਹੜਾ ਕਾਫੀ ਵਧੀਆ ਆ ਅੱਜ ਬਾਹਰ, ਜਿੰਨਾ ਕੁ ਪਿਛਲੇ ਵੀਕੈਂਡਾਂ ਤੇ ਜਿੰਨੀ ਠੰਡ ਸੀਗੀ ਪਰ ਠੰਡ ਤੋਂ ਕਾਫੀ ਜਿਹੜਾ ਕੁਛ ਬਾਹਰ ਨਿਕਲ ਕੇ ਆਇਆ ਤੇ ਕੁਛ ਗੱਲਾਂ ਬਾਤਾਂ ਮੰਗੇ ਵੀਰੇ ਅੱਜ ਕਰਾਂਗੇ ਆਪਾਂ ਇੰਡੀਆ ਦੀਆਂ, ਕਿਉਂਕਿ ਵੋਟਾਂ ਆ ਰਹੀਆਂ ਲਾਗੇ ਤੇ ਵੋਟਾਂ ਤੋਂ ਪਹਿਲਾਂ ਹਰ ਇੱਕ ਜਿਹੜਾ ਵੀ ਜਾਂ ਚਾਹੇ ਕਾਂਗਰਸ ਆ ਚਾਹੇ ਆਪ ਆ ਤੇ ਚਾਹੇ ਫਿਰ ਹੈਗੇ ਆ ਜੀ ਅਕਾਲੀ ਦਲ, ਆਪਣਾ ਆਪਣਾ ਪੱਤਾ ਖੇਡ ਰਿਹਾ ਹਰ ਇੱਕ ਤੇ ਆਪਣੇ ਆਪਣੇ ਜਿਹੜੇ ਆ ਜੀ ਤਰ੍ਹਾਂ ਤਰ੍ਹਾਂ ਦੇ, ਜਿਹੜੇ ਕਦੀ ਕੋਈ ਕਿਸੇ ਨੂੰ ਕੱਢ ਦਿੰਦਾ ਤੇ ਕਦੀ ਕੋਈ ਕਿਸੇ ਨੂੰ ਕੱਢ ਦਿੰਦਾ ਆ। ਪਿਛਲੇ ਦਿਨਾਂ ਦਾ
ਸਿੱਧੂ ਮੂਸੇਵਾਲੇ ਦਾ ਜਿਹੜਾ ਜੀ ਕਾਫੀ ਰੌਲਾ ਪਿਆ ਹੋਇਆ ਆ। ਇਹ ਉਹ ਬੰਦਾ ਜੀ ਜਿਹੜਾ ਥਾਪੀਆਂ ਮਾਰ ਮਾਰ ਕੇ ਕਹਿੰਦਾ ਸੀਗਾ ਕਿ ਮੈਂ ਯੇ ਹਾਂ ਅਤੇ ਮੈਂ ਵੋ ਹਾਂ, ਅਤੇ ਹੁਣ ਜਿਹੜੀਆਂ ਚੀਜ਼ਾਂ ਦੇ ਨਾਲ ਉਹਨੂੰ ਜੋੜਿਆ ਜਾ ਰਿਹਾ ਆ ਉਹਦੇ ਵਿੱਚ ਤਾਂ ਉਹ ਤਾਂ ਕਦੀ ਉਹਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਮੰਗੇ ਵੀਰੇ।
ਬਿਲਕੁਲ ਜੀ, ਦੇਖੋ ਜੇ ਕਹਿੰਦੇ ਕਹਿਣੀ ਅਤੇ ਕਥਨੀ ਦੇ ਵਿੱਚ ਤੁਹਾਡੇ ਫਰਕ ਆ ਜਾਵੇ ਜੌਲ ਸਾਹਿਬ, ਅਤੇ ਫਿਰ ਜਿਹੜਾ ਆ ਜੀ ਗੱਲਾਂ ਤਾਂ ਹੋਣਗੀਆਂ ਹੀ ਹੈ ਨਾ, ਅਤੇ ਜੋ ਮੈਸੇਜਾਂ ਦੇ ਵਿੱਚ ਉਹਨੂੰ ਲਿਖਣ ਨੂੰ ਮਿਲ ਰਿਹਾ ਆ ਅਤੇ ਉਹ ਵੀ ਉਹਨੂੰ ਪੜ੍ਹਨਾ ਸੁਣਨਾ ਪਵੇਗਾ। ਨਾਲ ਦੀ ਨਾਲ ਜੀ ਫੇਸਬੁੱਕ ਦੇ ਉੱਪਰ ਕਵੈਤ ਤੋਂ ਦੀਪੂ ਜੁੜਿਆ, ਉਹਨੂੰ ਵੀ ਸਤਿ ਸ਼੍ਰੀ ਅਕਾਲ ਭੇਜਦਾ। ਮਲਕੀਤ ਭਾਅ ਜੀ, ਦੇ ਮੁੰਡੀ ਸਾਹਿਬ, ਮਨਜੀਤ ਜੌਲ, ਸਾਰੇ ਸਾਡੇ ਭੈਣ ਜੀ ਹੁਣੀ ਜੁੜੇ ਆ,
ਬਿਲਕੁਲ,
ਅਤੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਸਾਰਾ ਇੱਕ ਪਰਿਵਾਰ ਆ, ਆ ਜਾਓ ਰਲ ਮਿਲ ਕੇ ਆਪਾਂ ਇੱਕ ਘੰਟੇ ਦਾ ਪ੍ਰੋਗਰਾਮ ਜਿਹੜਾ ਕਰਦੇ ਹਾਂ। ਬਿਲਕੁਲ, ਮੈਨੂੰ ਸਮਝ ਨਹੀਂ ਲੱਗਦੀ, ਮੈਂ ਨਾ ਇੱਕ ਮੈਸੇਜ ਪੜਿਆ, ਮੈਨੂੰ ਮੈਸੇਜ ਪੜ੍ਹ ਕੇ ਹਾਸਾ ਹੀ ਆਈ ਜਾਂਦਾ ਜੌਲ ਸਾਹਿਬ।
ਹਾਂਜੀ,
ਉਹ ਕਹਿੰਦਾ, ਉਹਨੇ ਇੱਕ ਵੀਡੀਓ ਪਾਈ ਆਪਣੀਆਂ ਸਫਾਈਆਂ ਦਿੰਦਾ ਮੂਸੇ ਵਾਲਾ ਉਹਦੇ ਵਿੱਚ ਨਾ, ਇੱਕ ਬੰਦੇ ਨੂੰ ਥੱਲੇ ਮੈਸੇਜ ਲਿਖਿਆ, ਕਹਿੰਦਾ ਯਾਰ ਮੈਂ ਤਾਂ ਕਹਿੰਦਾ ਘੰਟਾ ਨਾਲੇ ਕਹਿੰਦਾ ਦੇਖੀ ਗਿਆ, ਨਾਲੇ ਤੇਰੇ ਮੂੰਹ ਵੱਲ ਹੀ ਦੇਖੀ ਗਿਆ, ਕਹਿੰਦਾ ਤੇਰਾ ਮੂੰਹ ਯਾਰ ਬਾਹਲਾ ਹੀ ਚਿੱਬਾ ਆਇਆ, ਕਹਿੰਦਾ ਮੈਨੂੰ ਇੰਨਾ ਸਹਿ, ਮੈਂ ਕਿਹਾ ਪਤਾ ਨੀ ਕੀ ਲਿਖਣ ਲੱਗਾ ਮੈਂ, ਕਹਿੰਦਾ ਬਾਹਲਾ ਹੀ ਚਿੱਬਾ ਆਇਆ ਯਾਰ ਤੇਰਾ ਮੂੰਹ ਆ। ਰਾਈਟ, ਚਲੋ ਐਵੇਂ, ਇਹ ਤਾਂ ਰੱਬ ਦੀ ਕੁਦਰਤ ਦੀ ਬਖਸ਼ੀ ਹੋਈ ਸ਼ਕਲ ਹੁੰਦੀ ਆ, ਕਿਸੇ ਨੂੰ ਕਿੱਦਾਂ ਦੀ ਕਿਸੇ ਨੂੰ ਕਿੱਦਾਂ ਦੀ, ਪਰ ਰੱਬ ਨੇ ਉਹਨੂੰ ਹੁਨਰ ਦਿੱਤਾ, ਪਰ ਉਸ ਬੰਦੇ ਨੂੰ ਆਪਣਾ ਹੁਨਰ ਜਾਂ ਆਪਣਾ ਟੈਲੈਂਟ ਜਾਂ ਉਹਨੂੰ ਜੋ ਵੀ ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ ਆ, ਕਹਿ ਲਓ ਵੀ ਉਹਨੂੰ ਉਸ ਚੀਜ਼ ਦਾ ਯੂਜ਼ ਨਹੀਂ ਕਰਨਾ ਆਇਆ। ਬਾਰ ਬਾਰ ਜਿਹੜਾ ਆ ਉਹ ਹਰ ਵਕਤ ਜਿਹੜਾ ਆ ਉਹ ਮੂੰਹ ਭਾਰ ਡਿੱਗਿਆ ਹਰੇਕ ਜਗ੍ਹਾ। ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਨਾ ਕਿ ਕਹਿੰਦੇ ਹੁੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਸੋ ਜੇ ਤੁਹਾਡੀ ਕੋਈ ਨਰਾਦਰੀ ਕਰਦਾ ਵੀ ਆ, ਤੁਹਾਨੂੰ ਕੋਈ ਮਾੜਾ ਕਹਿੰਦਾ ਵੀ ਆ, ਤੁਸੀਂ ਜਦੋਂ ਆ ਕੇ ਆਪਣਾ ਨਾ ਉਹਦੇ ਵਿੱਚ ਸਫਾਈਆਂ ਦੇਣ ਲੱਗ ਜਾਂਦੇ ਆ, ਦੂਜਿਆਂ ਨੂੰ ਆਪਣੇ ਆਪ ਨੂੰ ਚੰਗਾ ਅਤੇ ਦੂਜਿਆਂ ਨੂੰ ਮਾੜਾ ਕਹਿਣ ਲੱਗ ਪੈਂਦੇ, ਉੱਥੋਂ ਤੁਹਾਡਾ ਕਿਰਦਾਰ ਜਿਹੜਾ ਆ ਨਾ ਜੌਲ ਸਾਹਿਬ ਉਹ ਬਾਹਰ ਨਿਕਲ ਕੇ ਆ ਜਾਂਦਾ ਆ, ਤੁਸੀਂ ਕਿਹੋ ਜਿਹੇ ਬੰਦੇ ਹੋਵਾਂਗੇ।
ਮੰਗੀ ਭਾਅ ਜੀ, ਇੱਕ ਇਹ ਦੇਖੋ ਜੀ, ਜਦੋਂ ਵੀ ਤੁਸੀਂ ਜਿੱਦਾਂ ਤੁਸੀਂ ਇੱਕ ਬਹੁਤ ਬੜਾ ਪਿਆਰਾ ਲਫ਼ਜ਼ ਬੋਲਿਆ ਹੋਣੀ, ਕਹਿਣੀ ਅਤੇ ਕਥਨੀ ਦੇ ਵਿੱਚ ਬਹੁਤ ਫਰਕ ਆ। ਇਹ ਉਹ ਬੰਦਾ ਜੀ ਜਿਹੜਾ ਅੱਜ ਤੋਂ ਤਕਰੀਬਨ ਕੁਛ ਦਿਨ ਪਹਿਲਾਂ ਇੱਕ ਗੀਤ ਆਇਆ ਸੀ ਤਾਂ ਲੋਕ ਕਹਿੰਦੇ ਸੀ ਵਾਹ ਜੀ ਵਾਹ ਕਿਆ ਗੀਤ ਆ, ਸਾਡੇ ਕੁਛ ਇੱਥੇ ਹੀ ਜਿਹੜੇ ਮੀਡੀਆ ਵਾਲੇ ਸੀਗੇ ਜੀ ਉਹਨਾਂ ਨੇ ਬੜਾ ਮਜ਼ਾ ਲਿਆ ਜੀ, ਉਹ ਗੀਤ ਲਾ ਕੇ ਜਿਹੜੀ ਥਾਲੀ ਦੇ ਵਿੱਚ ਖਾਣਾ ਉਹਦੇ ਵਿੱਚ ਫਿਰ ਸ਼ੇਕ ਕਰਦੇ ਆ ਜੀ।
ਬਿਲਕੁਲ,
ਫਿਰ ਦੇਖੋ ਹੁਣ ਮੈਂ ਤਾਂ ਇੱਕ ਗੱਲ ਇਹ ਦੇਖੋ ਜੀ, ਤੁਸੀਂ ਕਿਸੇ ਵੀ ਜਾਓ, ਕਾਂਗਰਸ 'ਚ ਜਾਓ, ਅਕਾਲੀ 'ਚ ਜਾਓ, ਆਪ 'ਚ ਜਾਓ, ਦੇਰ ਇਜ਼ ਨੋ ਪ੍ਰੋਬਲਮ, ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ 295 ਹੁਣ ਤੇਰੇ 'ਤੇ ਨਹੀਂ ਢਾਕੂ ਲਾਗੂ ਹੁੰਦੀ ਵੀ ਉਹ ਗੱਲਬਾਤ?
ਬਿਲਕੁਲ ਸਹੀ ਗੱਲ ਆ ਜੀ, ਤੁਸੀਂ ਦੇਖੋ ਫਿਰ ਬਿਆਨਬਾਜ਼ੀ ਦੇ ਵਿੱਚ ਤੁਸੀਂ ਪਹਿਲਾਂ ਤਾਂ ਸੰਤਾਂ ਦੀ ਫੋਟੋ ਲਾ ਕੇ ਟਰੈਕਟਰ ਦੇ ਉੱਤੇ ਬੜੀਆਂ ਬੜੀਆਂ ਤੁਸੀਂ ਫੜਾਂ ਮਾਰਦੇ ਹੋ, ਸਾਰਾ ਕੁਛ ਕਰਦੇ ਹੋ, ਫਿਰ ਤੁਸੀਂ ਉਹਨਾਂ ਦੇ ਨਾਲ ਹੀ ਜਾ ਕੇ ਖੜਦੇ ਹੋ, ਫਿਰ ਤੁਸੀਂ ਆਪਣੀ ਬਚਾਅ ਦੇ ਲਈ ਕਹਿੰਦੇ ਹੋ ਜਿਨ੍ਹਾਂ ਨੇ, ਸੋ ਦੇਖੋ ਜਾਣੀ ਕਿ ਜੇ ਇਹ ਕਿਸੇ ਨੇ ਕੋਈ ਗਲਤ ਕੰਮ ਕੀਤਾ ਆ, ਸੋ ਤੁਸੀਂ ਵੀ ਉਹਦੇ ਵਿੱਚ ਜਾ ਕੇ ਖੜੇ ਹੋ ਕੇ ਗਲਤ ਆਪ ਸਾਬਤ ਹੁੰਦੇ ਆ। ਕਹਿੰਦਾ ਵੀ ਦੋ ਵਾਰੀ ਤੁਸੀਂ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਇਆ ਅਤੇ ਉਹ ਲੋਕ ਵੀ, ਹਾਂ ਉਹ ਲੋਕ ਵੀ ਗਦਾਰ ਆ।
ਬਿਲਕੁਲ,
ਆਪਾਂ ਕਦੇ ਕਿਹਾ ਵੀ ਉਹ ਲੋਕ ਗਦਾਰ ਨਹੀਂ ਆ, ਜਿਹਨੇ ਵੀ ਕਾਂਗਰਸ ਦੇ ਵਿੱਚ ਜਾ ਕੇ ਕਾਂਗਰਸ ਦੇ ਨਾਲ ਹੈਲਪ ਕੀਤੀ ਆ, ਸਾਰਾ ਕੁਛ ਕੀਤਾ ਆ, ਉਹ ਗਦਾਰ ਹੈ ਆ ਅਤੇ ਗਦਾਰ ਹੀ ਰਹਿਣਗੇ। ਸੋ ਤੁਸੀਂ ਬੰਦਾ ਸਾਰਾ ਕੁਛ ਜਾਣਦਾ ਹੋਵੇ, ਬੁੱਝਦਾ ਹੋਵੇ, ਫਿਰ ਕਹਿੰਦਾ ਕਿ ਮੇਰੇ 'ਤੇ ਪਰਚੇ 5-6 ਹੋ ਗਿਆ, ਕਿਹੜੇ ਪਰਚਿਆਂ ਦੀ? ਤੂੰ ਤਾਂ ਉੱਦਾਂ ਕਹਿੰਦਾ ਵੀ ਮੈਂ ਸੰਜੇ ਦੱਤ ਦਾ ਫੈਨ ਆ, ਮੇਰੇ 'ਤੇ ਪਰਚੇ ਬੜੇ ਚੱਲਦੇ ਆ। ਸੋ ਇਹਦਾ ਮਤਲਬ ਕਿ ਇਹ ਆ ਕਿ ਉਹ ਜਿਹੜੀਆਂ ਤੁਸੀਂ ਫੁਕਰੀਆਂ ਮਾਰਦੇ ਹੋ ਆਮ ਲੋਕਾਂ ਦੇ ਨਿਆਣਿਆਂ ਨੂੰ ਖਰਾਬ ਕਰਨ ਦੇ ਲਈ, ਉਹ ਜੇ ਤੁਹਾਡੇ ਪਿੰਡੇ ਦੇ ਉੱਤੇ ਵਰਤਦੀਆਂ ਤਾਂ ਫਿਰ ਤੁਸੀਂ ਕਹਿ ਲਓ ਵੀ ਗਊ ਦੇ ਜਾਏ ਬਣ ਜਾਂਦੇ ਆ, ਅਤੇ ਆਰਾਮ ਨਾਲ ਡਰਦੇ ਹੋ ਪਰਚਿਆਂ ਤੋਂ ਡਰਦੇ ਹੋ। ਮੇਰਾ ਨਹੀਂ ਖਿਆਲ ਕਿ ਇਹ ਕੋਈ ਬੈਲਟ ਜਿਹੜਾ ਆ ਵੀਰ ਤੇਰਾ ਰੀਜ਼ਨ ਆਪਣਾ ਪੁਆਇੰਟ ਸੀਗਾ ਕਹਿਣ ਦਾ ਕਿ ਮੈਂ ਤਾਂ ਜੁਆਇਨ ਕੀਤੀ ਆ। ਔਰ ਮੈਂ ਤੈਨੂੰ ਕਹਿੰਦਾ ਵੀ ਬਹੁਤ, ਤੂੰ ਇੱਕ ਗੱਲ ਬਹੁਤ ਵਧੀਆ ਕੀਤੀ ਆ ਪਾਰਟੀ ਜੁਆਇਨ ਕਰਕੇ, ਅਸਲ ਦੇ ਵਿੱਚ ਤੈਨੂੰ ਹੁਣ ਪਤਾ ਲੱਗਣਾ ਕਿ ਤੂੰ ਕਿੰਨੇ ਪਾਣੀ 'ਚ ਆ,
ਦੁਨੀਆ ਰਹਿੰਦੀ ਕਿੱਥੇ ਆ,
ਕਿੱਥੇ ਆ। ਪਹਿਲੇ ਤੂੰ ਕਹਿੰਦਾ ਸੀ ਨਾ ਮੈਂ ਮਿਲੀਅਨ ਪਲੱਸ, 5 ਮਿਲੀਅਨ ਪਲੱਸ ਮੇਰੇ 19 ਦਾ ਪੰਜਾਬ ਦੀ ਜਨਤਾ ਨਹੀਂ, ਉਹ ਤੁਸੀਂ ਜਿੰਨੇ ਤੁਸੀਂ ਲਾਈਕ ਲੈ ਲੈਂਦੇ ਹੋ,
ਰਾਤੋਂ ਰਾਤ
ਪਤਾ ਨਹੀਂ ਕਿਹੜੇ ਲੋਕਾਂ ਨੂੰ ਤੁਸੀਂ ਬੇਵਕੂਫ ਬਣਾਉਂਦੇ ਹੋ, ਕਿਹੜੇ ਉਹ ਤੁਹਾਡੇ ਜਿਹੜੇ ਆ ਉਹ ਬੇਵਕੂਫ ਬਣਦੇ ਆ ਤੁਹਾਡੇ ਕਹਿ ਦੇ ਉੱਤੇ। ਉਨੇ ਸਹੀ ਗੱਲ ਹੈ ਜੌਲ ਸਾਹਿਬ, ਉਨੇ ਪੰਜਾਬ ਦੇ ਲੋਕ ਨਹੀਂ ਆ, ਪੰਜਾਬੀ ਲੋਕ ਹੀ ਪੰਜਾਬੀ ਗਾਣੇ ਸੁਣਦੇ ਆ, ਉਨੇ ਪੰਜਾਬ ਦੇ ਲੋਕ ਨਹੀਂ ਆ ਜਿੰਨੇ ਇਹ ਲਾਈਕ ਲੈ ਜਾਂਦੇ ਆ ਵੀ ਸਾਡੇ ਕੋਲ ਇੰਨੀ ਵਰਲਡਵਾਈਡ ਪਾਪੂਲੇਸ਼ਨ ਨਹੀਂ ਹੈਗੀ ਪੰਜਾਬੀਆਂ ਦੀ ਜਿੰਨੇ ਇਹਨਾਂ ਦੇ ਦੂਜੇ ਹੁੰਦੇ ਆ। ਅਤੇ ਹੁਣ ਜਿਹੜੇ ਅਸਲ ਵਾਲੀ ਬੰਦੇ ਨੇ ਕਹਿੰਦੇ ਕੱਲ੍ਹ ਕਿਹਾ ਬੜਾ ਵਧੀਆ, ਕਹਿੰਦਾ ਵੀ ਇੰਸਟਾਗ੍ਰਾਮ 'ਤੇ 2 ਲੱਖ ਫੋਲੋਅਰ ਇਹਦਾ ਇੱਕਦਮ ਥੱਲੇ ਡਿੱਪਿਆ, ਇੱਕਦਮ ਥੱਲੇ ਜਿਹੜਾ ਹੈ ਜੀ ਉਹ 2 ਲੱਖ ਇਹਦਾ ਫੋਲੋਅਰ ਜਿਹੜਾ ਇੱਕਦਮ ਥੱਲੇ ਗਿਆ। ਔਰ ਜਿਹੜੇ ਉਹ ਡਿੱਗੇ ਆ ਨਾ ਉਹ ਅਸਲੀ ਬੰਦੇ ਸੀਗੇ, ਤੇ ਹੁਣ ਵੋਟਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਹੀ ਆ ਬਈ ਇਹ ਇਹੋ ਜਿਹੀ ਰਾਜਨੀਤੀ ਹੈ ਨਾ, ਇਹ ਇਹੋ ਜਿਹੀ ਗੰਦਗੀ ਆ ਕਿ ਇਹ ਤੁਹਾਨੂੰ ਤੁਹਾਡੀ ਔਕਾਤ ਜਿਹੜੀ ਆ ਦਿਖਾ ਦਿੰਦੀ ਆ ਕਿ ਤੁਸੀਂ ਕਿੰਨੇ ਕੁ ਪਾਣੀ ਦੇ ਵਿੱਚੋਂ, ਅਤੇ ਹੁਣ ਤੁਹਾਨੂੰ ਇਹ ਤੁਹਾਡੀ ਔਕਾਤ ਜਿਹੜੀ ਆ ਇਹ ਜ਼ਰੂਰ ਇਹ ਦੱਸੇਗੀ ਕਿ ਭਾਈ ਆਪਾਂ ਕਿੱਥੇ ਜਿਹੜਾ ਆ ਜੀ ਆਪਾਂ ਕੀ ਕਹਿੰਦੇ ਸੀ ਅਤੇ ਕੀ ਕਰਦੇ ਸੀ। ਬੜਾ ਵਧੀਆ ਮਹਾਰਾਜ ਨੇ ਜੋ ਬਖਸ਼ਿਆ ਆ ਉਹਦੇ 'ਚ ਸਬਰ ਕਰਨਾ ਸਿੱਖੀਦਾ।
ਬਿਲਕੁਲ ਮੰਗਲ ਭਾਅ ਜੀ, ਦੇਖੋ ਜਦੋਂ ਨਾ ਅਸੀਂ ਸਟੇਜ 'ਤੇ ਜਦੋਂ ਦੇਖੋ ਜੀ ਸਟੇਜ ਇੱਕ ਉਹ ਚੀਜ਼ ਆ, ਸਟੇਜ ਜਿਹੜੇ ਜਿਹੜੇ ਅਸਲੀ ਕਲਾਕਾਰ ਸੀਗੇ ਉਹ ਕਹਿੰਦੇ ਸੀ ਕਿ ਜਿਹੜੇ ਸਾਨੂੰ ਮੂਹਰੇ ਦੇਖਣਾ ਹੈ ਉਹ ਨਾ ਇਹੀ ਸਾਡੀ ਦੁਨੀਆ ਆ, ਅਤੇ ਇੱਕ ਅੱਜ ਕੱਲ੍ਹ ਦੇ ਕਲਾਕਾਰ ਤਾਂ ਮੂਹਰੇ ਥਾਪੀਆਂ ਮਾਰ ਮਾਰ ਦਿਖਾਉਂਦੇ ਆ ਵੀ ਪਤਾ ਨਹੀਂ ਕੀ ਆ। ਹੁਣ ਜਿੱਦਾਂ ਤੁਸੀਂ ਕਿਹਾ ਨਾ ਹੁਣ ਜਿਹੜੀ ਆ ਹੁਣ ਪਤਾ ਲੱਗੂਗਾ ਕਿ ਇਹ ਰਾਹ ਕਿੱਧਰ ਨੂੰ ਤੁਰਦੇ ਆ, ਤੇ ਕਿਤੇ ਇਹ ਨਹੀਂ ਹੁੰਦਾ ਜੀ ਦੋ ਚਾਰ ਵੀਕਾਂ ਬਾਅਦ ਫਿਰ ਉੱਥੋਂ ਵੀ ਛੱਡ ਕੇ ਭੱਜਦਾ। ਹੁਣ ਜਿੱਦਾਂ ਤੁਸੀਂ ਕਿਹਾ ਲਾਈਵ ਹੋ ਗਏ, ਮੈਂ ਤਾਂ ਇੱਕ ਗੱਲ 'ਤੇ ਹੈਰਾਨ ਆ, ਕਹਿੰਦਾ ਜੀ ਜਿਹੜੇ ਤੁਸੀਂ ਹਾਰ ਪਾਏ ਆ ਦੋ ਤਿੰਨ ਦਿਨ ਪਹਿਲਾਂ ਮੈਂ ਉਹਨਾਂ 'ਤੇ ਸਫਾਈ ਦੇਣੀ ਚਾਹੁੰਦਾ, ਮੈਂ ਕਿਉਂ ਗਿਆ। ਦੂਜੇ ਬੰਨੇ ਜਦੋਂ ਵੀ ਕਿਤੇ ਭਾਅ ਜੀ ਕਾਨਫਰੰਸ ਹੁੰਦੀ ਆ ਤੇ ਜਦੋਂ ਮਾੜਾ ਜਿਹਾ ਮੂੰਹ ਖੁੱਲਦਾ ਤੇ ਨਵਜੋਤ ਸਿੱਧੂ ਨਾਲ ਹੀ ਬਾਂਹ ਮਰੋੜ ਦਿੰਦਾ, ਬੋਲਣਾ ਨਹੀਂ ਛੋਟੇ ਭਾਈ ਬੋਲਣਾ ਨਹੀਂ। ਤੇ ਇਸੇ ਤਰ੍ਹਾਂ ਜੀ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਬਿਆਨ ਦਿੱਤਾ ਸੀ, ਕਹਿੰਦਾ ਡਮਰੂ ਜਿੱਦਾਂ ਨਾ ਡਮਰੂ ਕਹਿੰਦਾ ਦੋਨੀ ਬੰਨੇ ਵੱਜਦਾ ਹੁੰਦਾ, ਚਰਨਜੀਤ ਚੰਨੀ ਨੂੰ ਕਹਿੰਦਾ ਇਸ ਤਰ੍ਹਾਂ ਵਜਾ ਰਿਹਾ ਆ ਨਵਜੋਤ ਸਿੰਘ ਸਿੱਧੂ, ਕੋਈ ਵੀ ਗੱਲ ਆ ਇੱਦਾਂ ਕਰ ਦਾਂਗੇ, ਕੋਈ ਵੀ ਗੱਲ ਆ ਇੱਦਾਂ ਕਰ ਦਾਂਗੇ। ਕਹਿੰਦੇ ਜੀ ਜੋ ਵੀ ਕੁਛ ਵਜਾ ਰਿਹਾ ਆ ਉਹ ਸਿੱਧੂ ਵਜਾ ਰਿਹਾ ਤੇ ਪਰ ਚੰਨੀ ਦੇ ਵਿੱਚ ਦੀ ਸਾਰਾ ਕੁਛ ਜਿਹੜਾ ਆ ਉਹ ਨਿਕਲ ਰਿਹਾ। ਜਦੋਂ ਮੰਗਾ ਭਾਅ ਜੀ ਦੇਖੋ ਜੀ ਇੱਕ ਚੀਜ਼ ਆ, ਜਦੋਂ ਵੀ ਕੋਈ ਇਨਸਾਨ ਪੜ੍ਹਿਆ ਲਿਖਿਆ ਹੋਵੇਗਾ ਤੇ ਜਦੋਂ ਵੀ ਕੋਈ ਇਨਸਾਨ ਜਿਹੜਾ ਆ ਉਹ ਅੱਗੇ ਵਧੇਗਾ ਬਹੁਤ ਚੰਗੀ ਗੱਲ ਆ। ਪਰ ਜੇ ਕੈਪਟਨ ਸਾਹਿਬ ਸੀ, ਕੈਪਟਨ ਸਾਹਿਬ ਜੇ ਕਿਤੇ ਬੋਲਦੇ ਚੱਲਦੇ ਸੀ ਉਹਨਾਂ ਨੂੰ ਬੋਲਣ ਚੱਲਣ ਦਾ ਪਤਾ ਸੀ। ਪਰ ਜੇ ਹੁਣ ਅਸੀਂ ਇੱਧਰ ਦੇਖਦੇ ਹਾਂ ਤੇ ਇਹ ਬੰਦਾ ਕਹਿੰਦਾ ਜੀ ਮੈਂ ਮੰਜਾ ਵੀ ਪਾਉਂਦਾ ਹਾਂ ਤੇ ਮੈਂ ਪੇਂਟ ਵੀ ਕਰਦਾ ਹਾਂ, ਕੋਈ ਚੀਜ਼ ਛੱਡ ਨਹੀਂ ਰਿਹਾ। ਇੱਕ ਕਾਲ ਜਿਹੜੀ ਸੀ ਜੀ ਮੇਰਾ ਖਿਆਲ ਡ੍ਰੌਪ ਹੋ ਗਈ ਆ, ਸਿਮਰਨ ਸੈਣੀ ਹੁਣੀ ਲੱਗਦੇ ਸੀਗੇ। ਸਿਮਰਨ ਜੀ ਦੁਬਾਰਾ ਕਾਲ ਕਰ ਲਓ, ਨੋ ਪ੍ਰੋਬਲਮ। ਤੇ
ਕੱਲ ਆਪਣੇ ਢਿੱਲੋ ਬਠਿੰਡੇ ਵਾਲੇ ਨੇ ਤੇ ਮੱਟ ਸ਼ੇਰੋ ਵਾਲੇ ਨੇ ਇੱਕ ਬਹੁਤ ਵਧੀਆ ਸਕਿੱਟ ਜੀ ਤਿਆਰ ਕਰਕੇ ਨਾ ਉਹ ਯੂਟਿਊਬ ਤੇ ਪਾਈਓ ਆ, ਜਿਹ ਚ ਮੱਟ ਸ਼ੇਰੋ ਵਾਲਾ ਰਿਪੋਰਟਰ ਬਣਿਆ ਤੇ ਬਾਈ ਬਠਿੰਡੇ ਵਾਲਾ ਜਿਹੜਾ ਆ ਉਹ ਚੰਨੀ ਬਣਿਆ ਆ। ਬਾਕੀ ਉਹਨਾਂ ਨੇ ਇੱਕ ਵਿਅੰਗ ਦੇ ਤੌਰ ਦੇ ਉੱਤੇ ਬਹੁਤ ਵਧੀਆ ਦੱਸਿਆ ਆ ਕਿ ਜਿਹੜੀ ਮਰਜ਼ੀ ਗੱਲ ਕਰ ਲਓ ਉਹ ਹਰੇਕ ਗੱਲ 'ਚ ਕਹਿ ਦਿੰਦਾ ਮੈਂ ਆਹ ਵੀ ਕੀਤਾ, ਮੈਂ ਆਹ ਵੀ ਕੀਤਾ, ਮੈਂ ਆਹ ਵੀ ਕੀਤਾ, ਮੈਂ ਆਹ ਵੀ ਕਰਦਾ ਰਿਹਾ, ਮੈਂ ਆਹ ਵੀ ਕਰਦਾ ਰਿਹਾ। ਚਲੋ ਠੀਕ ਆ, ਚੰਗੀ ਗੱਲ ਆ, ਪਰ ਉਹਨੂੰ ਹਰ ਇੱਕ ਜਗ੍ਹਾ ਦੇ ਉੱਤੇ ਵੀ ਹਰ ਇੱਕ ਦੇ ਗੱਲ 'ਚ ਲੱਤੜਾ ਦੇਣੀ ਵੀ ਮੈਂ ਇਹ ਵੀ ਕੀਤਾ ਆ, ਮੈਂ ਆਹ ਵੀ ਕੀਤਾ ਆ, ਮੈਂ ਆਹ ਵੀ ਕੀਤਾ ਆ। ਸੋ ਉਹ ਵੀ ਵਾਲੀ ਲੋਕਾਂ ਨੂੰ ਫਿਰ ਪਤਾ ਲੱਗ ਜਾਂਦਾ ਵੀ ਭਾਈ ਉਮਰ ਇੰਨੀ ਆ ਤੇ ਇੰਨੇ
ਕੰਮ ਕੋਈ ਛੱਡਿਆ ਹੀ ਨਹੀਂ,
ਕੰਮ ਕੋਈ ਛੱਡਿਆ ਹੀ ਨਹੀਂ,
ਮੰਜੇ ਵੀ ਬਣਦਾ ਸੀ ਮੈਂ ਇਹ ਵੀ ਯਾਰ
ਫੇਰ ਮੰਨ ਲਓ ਸਾਰੇ ਕੰਮਾਂ 'ਚ ਫੇਲ ਹੋ ਗਏ ਹੋ
ਫੇਰ ਤਾਂ ਇੱਧਰ ਆਏ ਹਾਂ, ਖਰਾਬ ਹੋਣ ਤੇ ਨਹੀਂ ਤਾਂ ਬੰਦਾ ਜਿਹੜੇ ਇੱਕ ਕੰਮ ਵਧੀਆ ਕਰਦਾ ਬੰਦਾ ਉੱਥੇ ਟਿਕਿਆ ਰਹਿੰਦਾ ਆ।
ਬਿਲਕੁਲ,
ਪਰ ਇਹੋ ਹੀ ਆ ਨਾ ਜਿੱਦਾਂ ਹੁਣ ਕੈਪਟਨ ਸਾਹਿਬ ਸੀਗੇ ਜੀ ਜੋ ਮਰਜ਼ੀ ਸੀਗੇ ਉਹਨਾਂ ਬੰਦਿਆਂ ਨੂੰ ਬੋਲਣ ਦਾ ਚੱਲਣ ਦਾ ਪਤਾ ਆ ਕਿ ਦੁਨੀਆਂ ਕਿੱਥੇ ਜਿਹੜੀ ਰਹਿੰਦੀ ਆ ਜੀ। ਸਵਾਗਤ ਹੈ ਜੀ ਸਿਮਰਨ ਜੀ। ਹੈਲੋ,
ਹਾਂਜੀ ਜੋਤ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ?
ਬਸ ਠੀਕ ਵਾ।
ਹੁਕਮ
ਮੰਗਾ ਭਾਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਹੋਰ ਕਿੱਦਾਂ ਜੀ? ਤੁਹਾਡੇ ਵਿਚਾਰ ਸੁਣਦੇ ਸੀਗੇ, ਮੈਂ ਕਿਹਾ ਬਈ ਫੇਰ ਮੂਸੇ ਵਾਲੇ ਦੇ ਅੱਗੇ ਕਿਹੜੇ ਫੁੱਲ ਪਾਉਂਦੇ ਸੀਗੇ ਲੋਕ ਜੀ, ਕਿਹੜੇ ਫੁੱਲ ਪਾਉਂਦੇ ਸੀ?
ਨਹੀਂ ਤੁਸੀਂ ਕੀ ਕਹਿੰਦੇ, ਮੂਸੇ ਵਾਲੇ ਦੇ ਫੁੱਲ ਪਾਉਂਦੇ ਸੀ ਕਿ ਮੂਸੇ ਵਾਲੇ ਦੇ ਫੁੱਲ ਪਾਉਂਦੇ ਸੀ?
ਇਹ ਦੇਖੋ ਜੀ, ਜੇ ਮੰਗਾ ਭਾਈ ਇੱਕ ਗੱਲ ਤੁਹਾਡੀ ਸਿਆਣੀ ਹੈ, ਚਲੋ ਪੋਲਿਟਿਕਸ ਆਪਾਂ ਨੂੰ ਸਾਰਿਆਂ ਨੂੰ ਪਤਾ।
ਹਾਂਜੀ,
ਲੱਭਦਾ ਹਰ ਇਨਸਾਨ ਆ ਵਿੱਚ ਬਣਨਾ,
ਜਿਹੜੇ
ਬੰਦੇ ਬਣਨਾ ਚਾਹੁੰਦੇ ਉਹ ਬਣਨਾ ਸਹੀ ਗਈ ਚਾਹੁੰਦਾ, ਜਿੰਨੀਆਂ ਮਰਜ਼ੀ ਗਾਲਾਂ ਕੱਢੀ ਚੱਲੋ, ਬਣਨਾ ਚਾਹੁੰਦਾ ਉਹ ਲੈਂਦੇ ਨੀ। ਤੇ ਜਿਹੜਾ ਵਿੱਚ ਬਣ ਗਿਆ ਤੇ ਲੋਕਾਂ ਦੇ ਇੱਕ ਬਾਹਰਲੇ ਦੇਸ਼ਾਂ 'ਚ ਇੱਕ ਮੁਕਾਬਤ ਆ, ਜੋ ਮਰਜ਼ੀ ਤੁਸੀਂ ਚੰਗਾ ਕੰਮ ਕਰ ਲਓ ਮਾੜਾ ਕਰ ਲਓ, ਇਹਨੀ ਹਾਰ ਪਾਉਣੇ ਹੀ ਪਾਉਣੇ ਆ ਤੁਹਾਡੇ।
ਬਿਲਕੁਲ,
ਤੀਏ ਦਿਨ ਦਸਾਂ ਦਿਨਾਂ ਬਾਅਦ ਫੇਰ ਉਹ ਹਾਰ ਚੁੱਕੇ ਉਹਨੂੰ ਚੰਗਾ ਕਹਿਣ ਲੱਗ ਪੈਂਦੇ ਆ। ਜਾਂ ਤਾਂ ਜਵਾਨ ਨੇ ਰਹਿਣ ਵੀ ਪੱਕੇ ਆ, ਅਸੀਂ ਆ 10 ਸਾਲ ਬੰਦਾ ਢਾਇਆ ਸੀ ਤੇ ਢਾਇਆ ਰੱਖਣਾ, ਉਹਦੇ 3 ਸਾਲ ਨੀ 2 ਸਾਲ ਨੀ ਪੈਣ ਦਿੰਦੇ ਬੰਦੇ ਨੂੰ, ਇੰਨਾ ਚੁੱਕ ਦਿੰਦੇ ਆ, ਪੌੜੀਆਂ ਚੜਾ ਦਿੰਦੇ ਆ, ਫਿਰ ਤੇ ਕਰੀ ਬੰਦੇ ਨੇ ਕਿਸੇ ਤਾਂ ਜਾਣਾ ਹੀ ਆ, ਵਿਚਾਰੇ ਨੇ ਕਿਸੇ ਤਾਂ ਖੜਨਾ, ਕਿਸੇ ਪਾਰਟੀ ਤਾਂ ਜਾਣਾ ਹੀ ਆ।
ਸਹੀ ਗੱਲ ਆ,
ਜਾਂਦਾ ਤੇ ਤਾਂ ਵੀ ਗਾਲਾਂ ਪੈਂਦੀਆਂ, ਜੇ ਨਹੀਂ ਜਾਂਦਾ ਤੇ ਪੋਲਿਟਿਕਸ ਕਿੱਦਾਂ ਚੱਲਣੀ ਆ? ਵੀ ਗਾਹਾਂ ਬੰਦ ਕੀਤਾ ਜਾਵੇ ਇਹਨਾਂ ਪੋਲਿਟਿਕਸ
ਸ਼ੁਰੂ ਤੋਂ ਝਕਾ ਜਿਹੜਾ ਆ, ਮੈਂ ਪਹਿਲਾਂ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਆ, ਇਹਦਾ ਸ਼ੁਰੂ ਤੋਂ ਝਕਾ ਕਾਂਗਰਸ ਵੱਲ ਨੂੰ ਸੀਗਾ, ਕਿਉਂਕਿ ਇਹਦੀ ਬੈਠਣੀ ਉੱਠਣੀ ਕੈਪਟਨ ਦੇ ਮੁੰਡੇ ਨਾਲ, ਡੀ ਜੀ ਪੀ ਦੇ ਮੁੰਡੇ ਨਾਲ, ਸਾਰਿਆਂ ਦੇ ਨਾਲ ਕਾਂਗਰਸ ਵਾਲਿਆਂ ਦੇ ਨਾਲ ਸੀ। ਸੋ ਇਹਨੂੰ ਪਹਿਲਾਂ ਹੀ ਆਪਣੀ ਜਿਹੜੀ ਗਰਾਊਂਡ ਆ ਨਾ, ਉਹ ਉਸ ਤਰੀਕੇ ਦੇ ਨਾਲ ਤਿਆਰ ਕਰਨੀ ਚਾਹੀਦੀ ਸੀ ਇੱਕ ਪਾਸੇ, ਅਤੇ ਤੁਸੀਂ ਜਿਹੜਾ ਆਪਣੇ ਕਿਰਦਾਰ ਦੇਖੋ, ਕਿਉਂਕਿ ਲੋਕ ਤੁਹਾਡਾ ਕਿਰਦਾਰ ਉਹਦੇ ਵਿੱਚੋਂ ਦੇਖਣ ਲੱਗ ਪੈਂਦੇ ਨਾ ਤੁਹਾਨੂੰ ਤੁਸੀਂ, ਪਰ ਉਹ ਇੱਕ ਗਾਉਣਾ ਉਹਦਾ ਪੇਸ਼ਾ ਆ, ਜਿੱਦਾਂ ਦੀ ਕੋਈ ਗੀਤਕਾਰੀ ਆਉਂਦੀ ਉਹਦਾ ਉਹ ਪੇਸ਼ਾ ਆ, ਉਹਦਾ ਕੰਮ ਆ, ਪਰ ਉਹਦੇ ਵਿੱਚੋਂ ਫਿਰ ਲੋਕ ਜਿਹੜੇ ਆ ਉਹਦਾ ਕਿਰਦਾਰ ਦੇਖਣ ਲੱਗ ਪੈਂਦੇ ਉੱਦਾਂ ਦਾ। ਸੋ ਕਹਿੰਦੇ ਵੀ ਤੂੰ ਹਾਂ ਉਹਦੇ 'ਚ ਕਹਿੰਦੇ ਅੱਜ ਗੱਲ ਤੂੰ ਆਹ ਕੀਤੀ ਆ, ਪਰ ਮੈਂ ਤੁਹਾਨੂੰ ਉਹ ਗੱਲ ਜਿਹੜੀ ਕਹਿਣੀ ਚਾਹੁੰਦਾ ਬਈ ਇਹਨੇ ਰਾਜਨੀਤੀ ਦੇ ਵਿੱਚ ਆ ਕੇ, ਚਲੋ ਇਹਨੇ ਪਹਿਲਾਂ ਕੰਟਰੋਵਰਸੀਆਂ ਹੁੰਦੀਆਂ ਸੀਆਂ, ਪਰ ਇਹ ਰਾਜਨੀਤੀ ਦੀ ਕੰਟਰੋਵਰਸੀ ਇੱਦਾਂ ਦੀ ਆ ਨਾ ਜਿੱਦਾਂ ਕਹਿੰਦੇ ਹਮਾਮ ਦੇ ਵਿੱਚ ਸਾਰੇ ਨੰਗੇ ਹੁੰਦੇ ਆ। ਸੋ ਇਹਦੇ ਵਿੱਚ ਤੇ ਮੈਂ ਇੱਕ ਵਾਰੀ ਧਰਮਿੰਦਰ ਦੀ ਇੰਟਰਵਿਊ ਸੁਣਦਾ ਸੀ, ਕਹਿੰਦਾ ਵੀ ਮੈਂ ਕਿਸੇ ਨੂੰ ਮੈਂ ਜੇ ਕੋਈ ਮੇਰੇ ਤੋਂ ਸਲਾਹ ਮੰਗੇ ਤਾਂ ਮੈਂ ਉਹਨੂੰ ਇਹੀ ਸਲਾਹ ਦਊਂਗਾ ਵੀ ਕਦੀ ਰਾਜਨੀਤੀ ਦੇ ਵਿੱਚ ਨਾ ਆਇਓ, ਇਹ ਇਹੋ ਜਿਹੀ ਚੀਜ਼ ਆ ਬਈ ਇਹ ਤਾਂ ਤੁਹਾਡੇ ਜਾਣੀ ਕਿ ਕਹਿ ਲਓ ਬਈ ਪੁਸ਼ਤਾਂ ਤੱਕ ਦੇ ਪੋਤੜੇ ਫਰੋਲ ਦਿੰਦੇ ਆ, ਵੀ ਜਿਹੜੀਆਂ ਗੱਲਾਂ ਤੁਹਾਨੂੰ ਵੀ ਨਹੀਂ ਪਤਾ ਹੁੰਦੀਆਂ ਨਾ ਤੁਹਾਡੇ ਬਾਰੇ ਉਹ ਵੀ ਦੱਸ ਦਿੰਦੇ ਆ ਕਿਤੇ।
ਨਹੀਂ ਚੱਕਰ ਇਹ ਆ ਬਈ ਇਹ ਤਾਂ ਤੁਹਾਡੇ ਨਾਲ ਸਹਿਮਤ ਹਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਇਹਦਾ ਝਕਾ ਕਿੱਧਰ ਵਾ, ਇਹਦੇ ਕਿਹੜੇ ਕਿਹੜੇ ਬੰਦਿਆਂ ਨਾਲ ਬਹਿਣੀ ਉੱਠਣੀ ਆ,
ਹਾਂਜੀ,
ਜਦ ਇਹਦੇ ਚਾਰਜ ਵੀ ਲੱਗੇ ਉਦੋਂ ਵੀ ਪਤਾ ਲੱਗਦਾ ਸੀ ਵੀ ਕੀ ਚੀਜ਼ ਵਾ। ਪਰ ਚੱਕਰ ਵਾ ਥੋੜਾ ਥੋੜਾ ਜੇ ਬੰਦੇ ਦੇ ਵਿੱਚ ਜਾਣਾ, ਮਹੀਨਾ ਦੋ ਮਹੀਨੇ ਚਾਰ ਮਹੀਨੇ ਥੋੜੀ ਬੰਦੀ ਸਟੇਟਮੈਂਟ ਦੇਣ ਲੱਗ ਪਵੇ ਵੀ ਆ ਮੈਂ ਇੱਧਰ ਨੂੰ ਜਾਣ ਨੂੰ ਫਿਰਨਾ, ਬੰਦਿਆਂ ਦਾ ਗੁੱਸਾ ਠੰਡਾ ਹੋ ਜਾਂਦਾ ਵੀ ਇਹ ਚੱਲਿਆ।
ਹਾਂਜੀ,
ਜਿਹੜਾ ਇੱਕ ਦਮ ਰਾਤੋ ਰਾਤ ਕੰਮ ਹੋਣ ਜਿਹਦਾ ਸਰਸੇ ਨੇ ਕੀਤਾ, ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਇੱਕ ਪੋਲੀਟਿਕਸ ਨੇ ਉਹ ਨਹੀਂ ਕੀਤਾ, ਪੋਲੀਟਿਕਸ ਨੇ
ਹਾਂ
ਉਹ ਅਸਲੀ ਕੀਤਾ, ਇਹਨੂੰ ਇਹ ਹਜੇ ਕਲਾਕਾਰ ਹੋਣਾ ਇਹਨੂੰ ਨੀ ਪਤਾ ਸੀ ਵੀ ਮੇਰੇ ਨਾਲ ਕੀ ਹੋਣਾ
ਕੀ ਭਾਣਾ
ਵਰਤਣਾ ਬਈ, ਉਹ ਉਹਨੂੰ 100% ਪਤਾ ਸੀ ਮੈਂ ਜਾਣਾ,
ਬਿਲਕੁਲ
ਉਹਨੂੰ ਭੇਜਣ ਵਾਲਿਆਂ ਦਾ ਵੀ ਲੋਕਾਂ ਨੂੰ ਪਤਾ, ਕਹਿਣ ਭੇਜਿਆ ਕਾਹਤੇ ਭੇਜਿਆ, ਉਹ ਸਾਰਾ ਜਿੱਦਾਂ ਕਹਿੰਦੇ ਆ ਗਿਣੀ ਮਿਥੀ ਸਿਆਸਤ ਨਾਲ ਗਿਆ, ਉਹ ਏਦਾਂ ਕੱਚੇ ਪੈਰਾਂ ਨਾਲ ਨੀ ਗਿਆ ਵੀ ਉਹ ਤੇ ਚਾਰਜ ਲੱਗ ਜਾਊ, ਚਾਰਜ ਤਾਂ ਏਦਾਂ ਤਾਂ ਫਿਰ ਜੇ ਚਾਰਜ ਹੀ ਲੱਗਣ ਲੱਗ ਪੈਣ ਲੋਕਾਂ ਦੇ ਤਾਂ ਰੋਜ਼ ਹੀ ਸਾਰੇ, ਕੱਲ ਨੂੰ ਕਾਂਗਰਸ ਆ ਜਾਵੇ ਤਾਂ ਲੋਕਾਂ ਦੇ ਚਾਰਜ ਲਾ ਦੇਵੇ ਤਾਂ ਸਾਰੀ ਦੁਨੀਆ ਕਾਂਗਰਸ ਬਣ ਜਾਊਗੀ,
ਨਹੀਂ ਚਾਰਜਾਂ ਚੂਰਜਾਂ ਕਰਕੇ ਕੋਈ ਨੀ ਜਾਂਦਾ,
ਝੂਠਾ ਸਾਰਾ ਖਾਵਾ ਹੀ ਆ ਜੀ।
ਹਾਂਜੀ,
ਥੈਂਕ ਯੂ ਜੀ ਤੁਹਾਡਾ ਟਾਈਮ ਦੇਣ ਦਾ, ਕੀਮਤੀ ਜੀ, ਥੈਂਕ ਯੂ, ਧੰਨਵਾਦ ਤੁਹਾਨੂੰ,
ਧੰਨਵਾਦ ਜੀ। ਡਰੋਪ ਕਰ ਗਿਆ ਜੀ, ਹਾਂਜੀ
ਢਿੱਲੋਂ ਸਾਹਿਬ ਜੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਤੇ ਇੱਕ ਵਾਰੀ ਕਾਲ ਕਰਕੇ ਜਿਹੜੀ ਜੀ ਪ੍ਰਾਈਸ ਜ਼ਰੂਰ ਦੱਸ ਦਿਓ, ਪਰ ਜਿੰਨਾ ਕੁ ਮੈਨੂੰ ਪਤਾ ਕਿ ਜੇ ਤੁਸੀਂ ਇੰਡੀਆ ਨੂੰ ਅੱਜ ਪੈਸੇ ਭੇਜਣੇ ਆ ਤੇ $1 ਦੇ ਤੁਹਾਨੂੰ ₹60 ਜਿਹੜੇ ਆ ਜੀ ਉਹ ਦਵਾ ਦਿਆਂਗੇ, ਤੇ ਜੇ ਕੋਈ ਅਪ ਡਾਊਨ ਹੋਈ ਤਾਂ ਢਿੱਲੋਂ ਸਾਹਿਬ ਕਾਲ ਕਰਕੇ ਜ਼ਰੂਰ ਜਿਹੜੀ ਆ ਜੀ ਦੱਸ ਦਿਓ, 416-999-7022 ਆ ਜੀ ਗੋਲਡਨ ਸਟਾਰ ਫੋਰਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੋਣਾ ਦਾ ਨੰਬਰ, ਇੰਡੀਆ ਨੂੰ ਪੈਸੇ ਭੇਜਣੇ ਜਾਂ ਤੁਸੀਂ ਇੰਡੀਆ ਤੋਂ ਪੈਸੇ ਮੰਗਵਾਉਣੇ ਆ, ਆਪਣੇ ਡਾਲਰ ਦਾ ਵਧੀਆ ਰੇਟ ਲੈਣਾ ਤਾਂ ਫਿਰ ਜੀ ਢਿੱਲੋਂ ਸਾਹਿਬ ਦੇ ਨਾਲ ਕਰ ਲਿਓ ਗੱਲਬਾਤ, 416-999-7022 ਆ ਜੀ ਇਹਨਾਂ ਦਾ ਨੰਬਰ, ਤੇ ਇਸ ਦੇ ਨਾਲ ਹੀ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਈ ਉਹ ਚਾਹੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਹੋਈ, ਚਾਹੇ ਕਾਂਗਰਸ ਅਕਾਲੀ ਦਲ ਐਨੀ ਹੋਏ, ਜਿਹੜੇ ਵੀ ਕਿਸੇ ਪਾਰਟੀ ਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋਵੋ, 416-620-1778 WTOR 770 ਦਾ ਸਾਡਾ ਨੰਬਰ ਆ ਜੀ, ਇਸ ਨੰਬਰ ਤੇ ਤੁਹਾਡੀ ਤੇ ਸਾਡੀ ਗੱਲਬਾਤ ਜਿਹੜੀ ਆ ਜੀ ਹੋ ਸਕਦੀ ਆ। ਤਾਂ ਇਸ ਦੇ ਨਾਲ ਹੀ ਆ ਜੀ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਕੁਇਕ ਟਾਇਰ ਰਿਪੇਅਰ ਸੈਂਟਰ ਤੋਂ ਰੰਧਾਵਾ ਬ੍ਰਦਰਸ ਦਾ, ਤੁਸੀਂ ਆਪਣੇ ਟਰੱਕ ਟ੍ਰੇਲਰ ਦੇ ਟਾਇਰਾਂ ਦਾ ਕੋਈ ਵੀ ਕੰਮ ਕਰਵਾਉਣਾ ਆ ਤੇ ਤੁਸੀਂ ਗੱਲਬਾਤ ਕਰ ਲਿਓ ਜੀ ਰੰਧਾਵਾ ਬ੍ਰਦਰਸ ਦੇ ਨਾਲ, ਸੁੱਖਾ ਜਾਂ ਸੁਰਜੀਤ ਰੰਧਾਵਾ ਦੇ ਨਾਲ, 647-970-1011 ਇਹ ਨੰਬਰ ਆ ਜੀ ਸੁਰਜੀਤ ਵੀਰੇ ਦਾ, ਤੇ ਸੁੱਖੇ ਵੀਰੇ ਦਾ ਨੰਬਰ ਆ 647-707-6087। ਤੇ ਜਿਹੜੀ ਆ ਜੀ ਤੁਸੀਂ ਹੁਣ ਆਪਣੇ ਟਰੱਕ ਦੀ ਅਲਾਈਨਮੈਂਟ ਵਗੈਰਾ ਵੀ ਕਰਾਉਣੀ ਆ ਤਾਂ ਉਹ ਵੀ ਤੁਸੀਂ ਹੁਣ ਰੰਧਾਵਾ ਬ੍ਰਦਰਸ ਤੋਂ ਜਿਹੜੀ ਆ ਜੀ ਕਰਵਾ ਸਕਦੇ ਆ, ਕਾਲ ਹੁਣੀ ਕਰ ਲਓ ਸੁੱਖੇ ਵੀਰੇ ਨੂੰ, ਤੁਸੀਂ ਜੇ ਅੱਜ ਤੁਹਾਨੂੰ ਛੁੱਟੀ ਆ ਤੇ ਅੱਜ ਜਾ ਕੇ ਕੰਮ ਕਰਵਾ ਲਓ, ਤੇ ਨਹੀਂ ਤਾਂ ਫਿਰ ਮੰਡੇ ਟੂ ਫਰਾਈਡੇ ਸੈਟਰਡੇ ਸਭ ਤੋਂ ਦਿਨ ਤਕਰੀਬਨ ਜਿਹੜੇ ਜੀ ਕੰਮ ਕਰਦੇ ਆ ਰੰਧਾਵਾ ਬ੍ਰਦਰਸ ਕੁਇਕ ਟਾਇਰ ਰਿਪੇਅਰ ਸੈਂਟਰ ਦੇ ਮਾਲਕ। ਤੇ ਬਿਲਕੁਲ ਜੀ ਇਸ ਦੇ ਨਾਲ ਹੀ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਤੋਂ ਬਾਈ ਦੀਪ ਦਾ, ਤੁਸੀਂ ਇੰਡੀਆ ਨੂੰ ਜਾ ਰਹੇ ਹੋ ਜਾਂ ਕਿਤੇ ਵੀ ਹੋਰ ਜਾ ਰਹੇ ਹੋ, ਅਗਰ ਤੁਸੀਂ ਪਿੰਨੀਆਂ ਮਿਸ ਕਰ ਰਹੇ ਹੋ ਇੰਡੀਆ ਵਾਲੀਆਂ ਜਿਹੜੀਆਂ ਜੀ ਆਪਾਂ ਹਮੇਸ਼ਾ ਹੀ ਬਣਾਉਂਦੇ ਹਾਂ ਜਿਹੜੀਆਂ ਸਿਆਲਾਂ ਨੂੰ ਪਿੰਨੀਆਂ, ਤੇ ਉਹ ਤੁਹਾਨੂੰ ਹੁਣ ਜਿਹੜੀਆਂ ਜੀ ਮਿਲਣਗੀਆਂ ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਤੋਂ, ਬਿਲਕੁਲ ਇੰਡੀਆ ਦੀ ਤਰ੍ਹਾਂ ਦਾ ਟੇਸਟ। ਤੇ ਤੁਸੀਂ ਪਿੰਨੀਆਂ ਜਦੋਂ ਵੀ ਜਾਓਗੇ ਅਗਰ ਪਿੰਨੀਆਂ ਖਾਣ ਦੇ ਸ਼ੌਕੀਨ ਆ ਤੇ ਜ਼ਰੂਰ ਜਾ ਕੇ ਲੈ ਲਿਓ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਹੋਇਆ ਆ ਤੇ ਤੁਸੀਂ ਕੇਟਰਿੰਗ ਕਿਸੇ ਵੀ ਤਰ੍ਹਾਂ ਦੀ ਕਰਵਾਉਣੀ ਚਾਹੁੰਦੇ ਆ, ਵੈਜੀ ਤੇ ਸਿਰਫ ਤੇ ਸਿਰਫ ਵੈਜੀਟੇਰੀਅਨ ਸੇਵਾਵਾਂ ਦਿੰਦੇ ਆ ਦੀਪ ਹੋਣੀ, 905-792-0059। ਇੱਕ ਗੀਤ ਦੀਆਂ ਚੰਦ ਕੁ ਲਾਈਨਾਂ ਜੀ, ਤਾਂ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਜਾਰੀ ਹੈਗਾ।
ਸ਼ਹਿਰ ਵਿੱਚ ਹੋਇਆ ਜਿੱਤਾ ਕੀ ਲੱਭਣਾ। ਦਿੱਲੀ ਉੱਤੇ ਲਾਇਆ ਨਾ ਕਰੋ, ਹੁਸਨਾਂ ਦੇ ਮਾਲ ਕੁਛ ਪਾਇਆ ਨਾ ਕਰੋ, ਹਰ ਗੱਲ ਦਿੱਲੀ ਉੱਤੇ ਲਾਇਆ ਨਾ ਕਰੋ, ਲੱਗੀ ਵਾਲੇ ਹੁੰਦੇ ਸਦਾ ਦਿਲਾਂ ਦੇ ਮਰੀਜ਼, ਲੱਗੀ ਵਾਲੇ ਹੁੰਦੇ ਸਦਾ ਦਿਲਾਂ ਦੇ ਮਰੀਜ਼, ਆਸ਼ਕਾਂ ਨੂੰ ਬਾਬਾ ਤਿੜ ਪਾਇਆ ਨਾ ਕਰੋ, ਆਸ਼ਕਾਂ ਨੂੰ ਬਾਬਾ ਤਿੜ ਪਾਇਆ ਨਾ ਕਰੋ, ਹੁਸਨਾਂ ਦੇ ਮਾਲ ਕੁਛ ਪਾਇਆ ਨਾ ਕਰੋ,
ਸਰਦੂਲ ਸਿਕੰਦਰ ਦੀ ਮਿੱਠੀ ਮਿੱਠੀ ਆਵਾਜ਼ ਤੇ ਚਰਨਜੀਤ ਅਹੂਜਾ ਸਾਹਿਬ ਦੇ ਸੰਗੀਤਕ ਬੰਦ ਤੇ ਦਵਿੰਦਰ ਖੰਨੇ ਵਾਲੇ ਦੀ ਕਲਮ, ਇਹ ਜਿਹੜੀ ਪੂਰੀ ਦੀ ਪੂਰੀ ਜੀ ਸੀਡੀ ਸੀਗੀ ਹੁਸਨਾਂ ਦੇ ਮਾਲਕੋ, ਪ੍ਰੀਤ ਮਹਿੰਦਰ ਤਿਵਾੜੀ, ਦਵਿੰਦਰ ਖੰਨੇ ਵਾਲਾ ਤੇ ਜਸਵੀਰ ਗੁਨਾਚੌਰੀਏ ਦੇ ਜਿਹੜੇ ਗੀਤ ਇਹਦੇ ਵਿੱਚ ਲਿਖੇ ਹੋਏ ਸੀਗੇ। ਇੱਕ ਦੌਰ ਇਦਾਂ ਦਾ ਸੀਗਾ ਕਿ ਜਿਹੜੀਆਂ ਇਹ ਪੰਜ ਛੇ ਟੇਪਾਂ ਸਰਦੂਲ ਦੀਆਂ ਆਈਆਂ ਸੀਗੀਆਂ, ਲੋਕ ਵੇਟ ਕਰਦੇ ਹੁੰਦੇ ਸੀ ਕਿ ਕਦੋਂ ਸਰਦੂਲ ਦੀ ਨਵੀਂ ਟੇਪ ਜਿਹੜੀ ਆ ਉਹ ਆਵੇਗੀ। ਉਹਨਾਂ ਦੇ ਵਿੱਚੋਂ ਇੱਕ ਸੀ ਹੁਸਨਾਂ ਦੇ ਮਾਲਕੋ, ਜਿਹਦਾ ਹਰ ਇੱਕ ਗੀਤ ਜਿਹੜਾ ਆ ਉਹ ਹਿੱਟ ਨੇ, ਸੁਪਰ ਹਿੱਟ ਸੀਗਾ ਜੀ। ਤੇ ਉਸ ਤੋਂ ਬਾਅਦ ਤਕਰੀਬਨ ਇਹਨਾਂ ਦੀਆਂ ਜਿੰਨੀਆਂ ਵੀ ਟੇਪਾਂ ਆਈਆਂ ਅਹੂਜਾ ਸਾਹਿਬ ਦੇ ਨਾਲ, ਇੱਕ ਤੋਂ ਬਾਅਦ ਇੱਕ ਜਿਹੜੀ ਆ ਜੀ, ਚਾਹੇ ਉਦੋਂ ਫਿਰ ਇੱਕ ਦੌਰ ਜਿਹੜਾ ਚੱਲ ਰਿਹਾ ਸੀਗਾ ਉਹ ਸੀਗਾ ਜੀ ਸਰਦੂਲ ਸਿਕੰਦਰ ਅਤੇ ਹੰਸ ਰਾਜ ਹੰਸ ਹੋਣਾ ਦਾ। ਇੱਕ ਵਾਰੀ ਇੱਕ ਟੇਪ ਇਹਨਾਂ ਦੀ ਆਉਂਦੀ ਸੀ ਤਾਂ ਇੱਕ ਉਦੋਂ ਉਹਨਾਂ ਤੋਂ ਉਦੋਂ ਬਾਅਦ ਦਾ ਜਿਹੜਾ ਦੌਰ ਸ਼ੁਰੂ ਹੋਇਆ ਉਹ ਸ਼ੁਰੂ ਹੋਇਆ ਸੀਗਾ ਫਿਰ ਮੰਗੇ ਵੀਰੇ ਆਪਣੇ ਹਰਭਜਨ ਮਾਨ ਹੋਣਾ ਦਾ।
ਹਾਂਜੀ
ਹਰਭਜਨ ਮਾਨ ਹੋਣਾ ਦੇ ਨਾਲ ਹੀ ਫਿਰ ਜੀ ਸਤਵਿੰਦਰ ਬੁੱਗਾ, ਸਤਵਿੰਦਰ ਬੁੱਗਾ ਅਤੇ ਉਸ ਤੋਂ ਬਾਅਦ ਜੀ ਫਿਰ ਤਕਰੀਬਨ ਇੱਕ ਨਾ ਜਿੱਦਾਂ ਕਹਿੰਦੇ ਆ ਕਿ ਜਾਦੂ ਦੀ ਛੜੀ ਜਿਹੜੀ ਸੀਗੀ ਚਰਨਜੀਤ ਅਹੂਜਾ ਸਾਹਿਬ ਦੇ ਕੋਲ, ਜਿਹੜਾ ਵੀ ਕਲਾਕਾਰ ਉਹਨਾਂ ਦੇ ਕੋਲ ਗਿਆ ਉਹ ਸਟਾਰ ਬਣ ਕੇ ਨਿਕਲਿਆ ਜੀ। ਫਿਰ ਚਾਹੇ ਸਾਬਰ ਕੋਟੀ ਹੋਵੇ ਜਾਂ ਫਿਰ ਇੱਕ ਮੁੰਡੇ ਦੀ ਆਵਾਜ਼ ਬੜੀ ਪਿਆਰੀ ਸੀ ਜੀ ਸੁਰਿੰਦਰਜੀਤ ਮਖਸੂਸਪੁਰੀ ਖੰਡ ਮਿਸ਼ਰੀ ਜਿਹੜੇ ਟੇਪ ਸੀਗੀ ਜੀ, ਔਰ ਹੂਜਾ ਸਾਹਿਬ ਕਹਿੰਦੇ ਕਿ ਜੇ ਕੋਈ ਗਾਉਂਦਾ ਸਟੇਜ ਤੇ ਉਹਨਾਂ ਨੂੰ ਪਸੰਦ ਆਉਂਦਾ ਸੀ ਨਾ, ਵੈਸੇ ਤਾਂ ਲੋਕੀ ਨੱਠੇ ਭੱਜੇ ਫਿਰਦੇ ਹੁੰਦੇ ਸੀਗੇ ਕਿ ਹੂਜਾ ਸਾਹਿਬ ਦੇ ਨਾਲ ਸਾਡੀ ਕਿਤੇ ਇੱਕ ਟੇਪ ਹੋ ਜਾਵੇ। ਅਤੇ ਇਸੇ ਤਰ੍ਹਾਂ ਜੀ ਪਰਮਿੰਦਰ ਸੰਧੂ ਇੱਕ ਵਾਰੀ ਕਹਿੰਦੇ ਜੀ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਕਿਤੇ ਗਾ ਰਹੀ ਸੀ ਤਾਂ ਹੂਜਾ ਸਾਹਿਬ ਉੱਥੇ ਗਏ ਹੋਏ ਸੀਗੇ, ਅਤੇ ਕਲਾਕਾਰ ਦਾ ਇੱਕ ਸੁਪਨਾ ਹੁੰਦਾ ਕਿ ਮੇਰੀ ਕੋਈ ਟੇਪ ਜਿਹੜੀ ਹੂਜਾ ਸਾਹਿਬ ਦੇ ਨਾਲ ਹੋ ਜਾਵੇ ਜਾਂ ਕੋਈ ਗੀਤ ਹੋ ਜਾਵੇ। ਅਤੇ ਜਦੋਂ ਪ੍ਰੋਗਰਾਮ ਕਹਿੰਦੇ ਖਤਮ ਹੋਇਆ ਤਾਂ ਹੂਜੇ ਸਾਹਿਬ ਪਰਮਿੰਦਰ ਨੂੰ ਬੁਲਾਇਆ, ਕਹਿੰਦੇ ਵੀ ਆਇਓ ਇੱਧਰ। ਕਹਿੰਦੀ ਹਾਂਜੀ ਜਿੱਦਾਂ ਸਤਿਕਾਰ ਵੱਲੋਂ ਜਿੱਦਾਂ ਇਹਨਾਂ ਦੇ ਗੋਡਿਆਂ ਵੱਲੋਂ ਜਾਂ ਪੈਰਾਂ ਵੱਲੋਂ ਜਾਂਦੇ ਕਲਾਕਾਰ, ਕਹਿੰਦਾ ਵੀ ਜਦੋਂ ਤੇਰੇ ਕੋਲ ਟਾਈਮ ਹੋਇਆ ਤਾਂ ਆ ਆਪਾਂ ਇੱਕ ਟੇਪ ਕਹਿੰਦਾ ਕਰਨੀ ਆ। ਅਤੇ ਉਹ ਕਹਿੰਦੀ ਜੀ ਮੇਰਾ ਇੱਕ ਡ੍ਰੀਮ ਜਿਹੜਾ ਕੰਮ ਟਰੂ ਹੋਇਆ ਸੀਗਾ, ਆ ਜਾ ਦੋਵੇਂ ਨੱਚੀਏ ਚੜ੍ਹ ਕੇ ਚਵਾਰੇ ਉੱਤੇ। ਉਹ ਜਿਹੜੀ ਟੇਪ ਜੀ ਉਦੋਂ ਬਾਅਦ ਉਹਨਾਂ ਦੀ ਆਈ, ਫਿਰ ਸਤਵਿੰਦਰ ਬੁੱਗੇ ਦਾ ਦੌਰ ਰਿਹਾ ਜੀ ਕਾਫੀ ਲੰਬਾ। ਸਤਵਿੰਦਰ ਬੁੱਗੇ ਦੇ ਨਾਲ ਹੀ ਆ ਇਹਨਾਂ ਦਾ ਆਪਣੇ ਹਰਭਜਨ ਮਾਨ ਉਹਨਾਂ ਦਾ ਹਰਭਜਨ ਮਾਨ, ਉਸ ਤੋਂ ਬਾਅਦ ਕਈ ਕਲਾਕਾਰ ਜਿਹੜੇ ਆ ਜੀ ਹੂਜਾ ਸਾਹਿਬ ਨੇ ਲਾਂਚ ਕੀਤੇ ਰਾਤੋ ਰਾਤ ਸਟਾਰ, ਫਿਰ ਥੋੜਾ ਕੁ ਚਿਰ ਚਰਨਜੀਤ ਅਹੂਜਾ ਸਾਹਿਬ ਨਾਈਟ ਜਿਹੜੀ ਕੈਨੇਡਾ ਦੇ ਵਿੱਚ ਹੋਈ ਸੀਗੀ ਉਹ ਵੀ ਆਪਣੀਆਂ ਵੱਖਰੀਆਂ ਛਾਪਾਂ ਜਿਹੜੀ ਆ ਉਹ ਛੱਡ ਗਈ ਸੀਗੀ। ਪਹਿਲਾ ਸ਼ੋਅ ਸੀਗਾ ਪੰਜਾਬੀਆਂ ਦਾ ਜਿਹੜਾ ਮੇਪਲੀਫ ਗਾਰਡਨ ਦੇ ਵਿੱਚ ਹੋਇਆ ਸੀਗਾ ਜੀ ਟੋਰਾਂਟੋ, ਵੇਖਣ ਯੋਗ ਸ਼ੋਅ ਸੀਗਾ ਜੀ। ਉਹਦੇ ਵਿੱਚ ਤਕਰੀਬਨ ਪੰਜਾਬ ਦੀ ਸਾਰੀ ਕਰੀਮ ਜਿਹੜੀ ਕੱਢ ਕੇ ਲਿਆਂਦੀ ਸੀ ਹੂਜਾ ਸਾਹਿਬ ਨੇ, ਬੜਾ ਪਿਆਰਾ ਸ਼ੋਅ ਸੀ ਉਹ ਵੀ ਮੰਗੇ ਵੀਰੇ।
ਬਿਲਕੁਲ ਬਿਲਕੁਲ ਜੀ, ਕਿਉਂਕਿ ਉਹਨਾਂ ਨੇ ਵੀ ਕਹਿ ਲਓ ਮਾਰਾਂ ਖਾ ਖਾ ਕੇ ਜਿਹੜਾ ਸਾਰਾ ਕੁਛ ਸਿੱਖਿਆ ਸੀਗਾ, ਅਤੇ ਹੁਣ ਉਹਨਾਂ ਦੇ ਬੇੜੇ ਜਿਹੜੇ ਆ ਉਹ ਵੀ ਆਪਣਾ ਫਰਜ਼ ਜਿਹੜਾ ਆ ਨਿਭਾ ਰਹੇ ਆ ਪੰਜਾਬੀ ਇੰਡਸਟਰੀ ਦੇ ਵਿੱਚ, ਅਤੇ ਮਾਸਟਰ ਸਲੀਮ ਉਹ ਵੀ ਉਹਨਾਂ ਦੀ ਦੇਣ ਸੀਗੀ।
ਹਾਂਜੀ, ਪਰ ਇੱਕ ਇੱਕ ਗੱਲ ਮੰਗੇ ਵੀਰੇ ਹੈਗੀ ਆ, ਜਿਹੜੇ ਉਹਨਾਂ ਦੇ ਬੇਟੇ ਆ ਉਹ ਜੀ ਕਰ ਰਹੇ ਆ ਸਾਰਾ ਕੁਛ, ਪਰ ਅਜੇ ਤੱਕ ਜਿੱਦਾਂ ਅਹੂਜਾ ਸਾਹਿਬ ਦੀਆਂ ਜਿੰਨੀਆਂ ਟੇਪਾਂ ਜਾਂ ਜਿੰਨੇ ਐਲ ਪੀ ਰਿਕਾਰਡ ਆ ਚੁੱਕੇ ਆ ਬਹੁਤ ਵਧੀਆ ਕੰਮ ਕਰ ਰਿਹਾ ਅਹੂਜਾ ਸਾਹਿਬ,
ਦੌਰ ਬਦਲ ਗਿਆ ਨਾ ਸਾਹਿਬ।
ਪਰ ਇੱਕ ਇੱਕ ਗੱਲ ਮੈਂ ਜ਼ਰੂਰ ਭੈਣ ਭਰਾਵਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇੱਕ ਵੀ ਗੀਤ ਅਜੇ ਤੱਕ ਅਹੂਜਾ ਸਾਹਿਬ ਦਾ ਕਿਸੇ ਵੀ ਅਹੂਜਾ ਸਾਹਿਬ ਦੇ ਗੀਤ ਦੇ ਬਰਾਬਰ ਤੱਕ ਵੀ ਜਿਹੜਾ ਉਹਨਾਂ ਦੇ ਕੋਲੋਂ ਰਿਕਾਰਡ ਨਹੀਂ ਹੋਇਆ ਜੀ
ਸਚਨ ਤੋਂ।
ਹਾਂਜੀ
ਹਾਂਜੀ, ਫਿਰ ਦੇਖੋ ਫਿਰ ਬਾਪ ਬਾਪ ਹੀ ਹੁੰਦਾ ਨਾ।
ਬਿਲਕੁਲ ਜੀ, ਬਾਪ ਚਾਹੇ ਟੈਕਨੋਲੋਜੀ ਜਿੰਨੀ ਵੀ ਚੇਂਜ ਹੋ ਗਈ ਆ, ਬਹੁਤ ਕਲਾਕਾਰਾਂ ਨੂੰ ਸਚਨ ਅਹੂਜਾ ਹੋਣਾ ਜਿਹੜਾ ਰਿਕਾਰਡ ਕੀਤਾ, ਪਰ ਮੈਂ ਕਹਿੰਦਾ ਜੀ ਇੱਕ ਵੀ ਗੀਤ ਅਜੇ ਤੱਕ ਜਿਹੜਾ ਅਹੂਜਾ ਸਾਹਿਬ ਦੀ ਟੱਕਰ ਦਾ ਨਹੀਂ ਆਇਆ ਕੋਈ ਵੀ।
ਬਿਲਕੁਲ ਜੀ, ਫਿਰ ਉਹੀ ਗੱਲ ਹੈ ਨਾ ਵੀ ਕਹਿੰਦੇ ਬਾਪ ਬਾਪ ਹੀ ਹੁੰਦਾ, ਕਿਉਂਕਿ ਜਿਹੜੀਆਂ ਚੀਜ਼ਾਂ ਜਾਂ ਉਹਨਾਂ ਦੇ ਕੋਲ ਸੀਗੀਆਂ ਅਸਲ ਦੇ ਵਿੱਚ ਉਹਨੇ ਫਿਰ ਆਪ ਹੀ ਕਹਿ ਲਓ ਇੱਕ ਇਹਨੂੰ ਜਿਹੜਾ ਮਿਊਜ਼ਿਕ ਹੈ ਵੀ ਇੱਕ ਤਪੱਸਿਆ ਆ ਨਾ, ਸਾਧਨਾ ਆ, ਉਹਨੂੰ ਇਹਦੇ ਤਰੀਕੇ ਦੇ ਨਾਲ ਲਿਆ ਸੀਗਾ। ਤੁਸੀਂ ਇਹ ਦੇਖੋ ਪੀਸ ਤਿਆਰ ਕਰਨੇ, ਕਿੱਥੋਂ ਕੱਟਣਾ, ਕਿੱਥੋਂ ਵੱਢਣਾ, ਕਿੰਨਾ ਲਾਉਣਾ, ਕਿੰਨਾ ਜੋੜਨਾ, ਕਿੰਨੀ ਗੁਣਾ ਘਟਾਓ ਕਰਦੇ ਹੋਣਗੇ ਉਹ, ਕਿੰਨਾ ਸਾਰਾ ਸਾਰਾ ਦਿਨ ਉਹ ਕਿਸੇ ਇੱਕ ਇੱਕ ਲਾਈਨ ਦੇ ਉੱਤੇ ਤਰਜ਼ਾਂ ਤਿਆਰ ਕਰਦੇ ਹੋਣਗੇ, ਇਹ ਇੱਕ ਤਪੱਸਿਆ ਹੀ ਆ। ਅੱਜ ਕੱਲ੍ਹ ਕੀ ਆ, ਅੱਜ ਕੱਲ੍ਹ ਕੰਪਿਊਟਰ ਦੇ ਨਾਲ ਸਾਰਾ ਕੁਛ ਕਰੀ ਜਾਂਦੇ ਆ ਜੀ।
ਉਹ ਕਹਿੰਦੇ ਜੀ, ਮੈਂ ਉਹਨਾਂ ਦੀ ਇੱਕ ਵਾਰੀ ਇੱਕ ਇੰਟਰਵਿਊ ਸੁਣਦਾ ਸੀ, ਕਹਿੰਦੇ ਹੁਣ ਤਾਂ ਕੰਮ ਬਹੁਤ ਸੌਖਾ ਹੋ ਗਿਆ, ਕੱਟ ਵੱਢ ਹੁੰਦੀ ਨਹੀਂ ਸੀ ਪਹਿਲਾਂ। ਇਹਦਾ ਆਪਣੇ ਗੁਰਦਾਸ ਮਾਨ ਦਾ ਇੱਕ ਗੀਤ ਰਿਕਾਰਡ ਕੀਤਾ ਸੀਗਾ ਜੀ, ਕਹਿੰਦੇ ਇਹ ਦੁਨੀਆ ਮੰਦੀ ਪੈਸੇ ਦੀ, ਹਰ ਚੀਜ਼ ਬਕੇਂਦੀ ਭਾ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵੱਸਦੇ, ਹੱਸਣ ਦੀ ਆਦਤ ਪਾ ਸੱਜਣਾ। ਕਹਿੰਦਾ ਜੀ ਉਸ ਗੀਤ ਦੀ ਇੱਕ ਲਾਈਨ ਇੱਕ ਜਗ੍ਹਾ ਜਾ ਕੇ ਚੇਂਜ ਹੁੰਦੀ ਸੀਗੀ ਤੇ ਉੱਥੇ ਕੋਈ ਮਿਊਜ਼ਿਕ ਫਿੱਟ ਨਹੀਂ ਆ ਰਿਹਾ ਸੀਗਾ। ਕਹਿੰਦਾ ਜੀ ਉਹ ਅਸੀਂ ਤਕਰੀਬਨ 5-6 ਘੰਟੇ ਇੱਕ ਗੀਤ ਦੇ ਲਾ ਕੇ, ਮਾਨ ਸਾਹਿਬ ਆਪਣੇ ਘਰ ਨੂੰ ਚਲ ਗਿਆ, ਮੈਂ ਆਪਣੇ, ਕਹਿੰਦਾ ਮੈਨੂੰ ਰਾਤ ਨੂੰ ਚੈਨ ਨਹੀਂ ਆ ਰਹੀ ਸੀਗੀ ਵੀ ਇਸ ਗੀਤ ਦੇ ਇੱਥੇ ਕਰੀਏ ਤਾਂ ਕਰੀਏ ਕੀ। ਤੇ ਕਹਿੰਦਾ ਗੁਰਦਾਸ ਮਾਨ ਦਾ ਬੜਾ ਵੱਡਾ ਨਾਂ ਸੀਗਾ ਪੰਜਾਬ ਦੇ ਵਿੱਚ ਜੀ, ਅੱਜ ਵੀ ਆ। ਕਹਿੰਦਾ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਰਾਤ ਨੂੰ ਕਹਿੰਦਾ ਮੈਂ ਜਿਹੜਾ ਇਹਨਾਂ ਦੇ ਕੰਮ ਕਰਦਾ ਸੀ ਘਰ, ਕਹਿੰਦਾ ਮੈਂ ਉਹਨੂੰ ਕਹਿੰਦਾ ਵੀ 100 ਰੁਪਈਆ ਦਿੱਤਾ ਵੀ ਕਿਸੇ ਦੁਕਾਨ ਤੋਂ ਪੈਸਿਆਂ ਦੀ ਭਾਣ ਲੈ ਕੇ ਆ। ਕਹਿੰਦਾ ਭਾਣ ਲੈ ਆਇਆ, ਕਹਿੰਦਾ ਜਦੋਂ ਉਹ ਗੀਤ ਜਿਹੜਾ ਸੀਗਾ ਰਿਕਾਰਡ ਹੋਣ ਤੋਂ ਬਾਅਦ ਅਸੀਂ ਕਹਿੰਦਾ ਉਹ ਮੈਂ ਉਹਨੂੰ ਉੱਥੋਂ ਜਿੱਥੋਂ ਸੈੱਟ ਨਹੀਂ ਹੋ ਰਿਹਾ ਸੀ, ਕਹਿੰਦਾ ਉੱਥੇ ਮੈਂ ਇੱਦਾਂ ਪੈਸੇ ਸਿੱਟੇ ਤੇ ਪੈਸਿਆਂ ਦੀ ਆਵਾਜ਼ ਜਿਹੜੀ ਉੱਥੇ ਰਿਕਾਰਡ ਕਰਤੀ। ਤੇ ਕਹਿੰਦਾ ਦੂਜੇ ਦਿਨ ਜਦੋਂ ਕਹਿੰਦਾ ਮੈਂ ਸਾਰੀ ਰਾਤ ਲੱਗਾ ਰਿਹਾ ਜੀ, ਕਿਉਂਕਿ ਉਦੋਂ ਟਾਈਮ ਹੀ ਇੱਦਾਂ ਦਾ ਸੀਗਾ ਗੀਤ ਦੇ ਕੱਟ ਵੱਟ, ਕਹਿੰਦਾ ਦੱਸਿਆ ਵੀ ਪੂਰਾ ਦਾ ਪੂਰਾ ਗੀਤ ਇੱਕੋ ਟੈਕ ਰਿਕਾਰਡ ਹੁੰਦਾ ਸੀਗਾ। ਤੇ ਕਹਿੰਦਾ ਜਦੋਂ ਦੂਸਰੇ ਦਿਨ ਮਾਨ ਸਾਹਿਬ ਆਏ ਤਾਂ ਕਹਿੰਦਾ ਜੀ ਹੂਜਾ ਸਾਹਿਬ ਮੈਂ ਸੌਰੀ ਹਾਂ ਵੀ ਜਿਹੜਾ ਉੱਥੋਂ ਕੰਮ ਸੈੱਟ ਨਹੀਂ ਹੋ ਰਿਹਾ ਮੈਨੂੰ, ਵੀ ਕੀ ਕਰੀਏ। ਕਹਿੰਦਾ ਮੈਂ ਮਾਨ ਸਾਹਿਬ ਨੂੰ ਗੀਤ ਲਾ ਕੇ ਸੁਣਾਇਆ ਵੀ ਆਹ ਲਓ ਸੁਣੋ ਤਾਂ ਹੁਣ ਕਹਿੰਦਾ ਜਦੋਂ ਕਹਿੰਦਾ ਜੀ ਆਹ ਤਾਂ ਗੱਲ ਹੀ ਵੱਖਰੀ ਹੋ ਗਈ ਆ ਇਹ ਜਿਹੜੀਆਂ ਕਹਿੰਦੇ ਕਹਿੰਦੇ ਚਾਹੇ ਕੋਈ ਹੂਜਾ ਸਾਹਿਬ ਕਹਿੰਦਾ ਸੀਗਾ ਕਹਿੰਦਾ ਚਾਹੇ ਗੁਰਦਾਸ ਮਾਨ ਚਾਹੇ ਸਤਵਿੰਦਰ ਬੋਗਾ ਚਾਹੇ ਕੋਈ ਵੀ ਆ ਕਹਿੰਦਾ ਮੈਂ ਕਿਸੇ ਲਈ ਵੀ ਗੀਤ ਰਿਕਾਰਡ ਕਰਦਾ ਸੀ ਮੈਂ ਕਦੇ ਇਹ ਨਹੀਂ ਕਹਿੰਦਾ ਸੀਗਾ ਕਿ ਮੈਂ ਇਹਦੇ ਲਈ ਜ਼ਿਆਦਾ ਵਧੀਆ ਕੰਮ ਕਰਨਾ ਜਾਂ ਇਹਦੇ ਲਈ ਕਹਿੰਦਾ ਮੈਂ ਇਹ ਗੀਤ ਕੱਢ ਲੈਂਦਾ ਸੀਗਾ ਅਤੇ ਉਹਦੇ ਵਿੱਚ ਉਹ ਫਿਰ ਕਲਾਕਾਰ ਗਿਣ ਲੈਣੇ ਵੀ ਆਹ ਆਹ ਇੰਨੇ ਕੁ ਗੀਤ ਇਹਦੇ ਹਿੱਸੇ ਆਉਂਦੇ ਆ ਇੰਨੇ ਕੁ ਇਹਦੇ ਹਿੱਸੇ ਆਉਂਦੇ ਆ ਪਰ ਕਹਿੰਦਾ ਮੈਂ ਜਿੱਦਾਂ ਮੇਰੇ ਪੁੱਤ ਸਾਰੇ ਬਰਾਬਰ ਆ ਕਹਿੰਦਾ ਇੱਦਾਂ ਮੈਂ ਆਪਣੇ ਗੀਤਾਂ ਨੂੰ ਜਿਹੜਾ ਆ ਰੱਖਿਆ
ਬਿਲਕੁਲ ਜੀ ਅਤੇ ਨਾਲ ਦੀ ਨਾਲ ਦੱਸ ਦਈਏ ਕਿ ਜੇ ਤੁਸੀਂ ਘਰ ਦੇ ਵਿੱਚ ਟਿਫਨ ਲਵਾਉਣਾ ਚਾਹੁੰਦੇ ਹੋ ਘਰ ਵਰਗਾ ਸਵਾਦਿਸ਼ਟ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਕਰ ਲੈਣਾ ਡੇਵ ਟਿਫਨ ਸਰਵਿਸ ਨੂੰ ਬੈਂਕਟ ਹਾਲ ਵੀ ਜਿਹੜਾ ਜੀ ਚਲਾਉਂਦੇ ਨੇ ਜੇ ਤੁਸੀਂ ਆਪਣੇ ਵਿਆਹ ਸ਼ਾਦੀ ਦੀ ਕੋਈ ਮੰਗਣੀ ਦੀ ਕੋਈ ਬਰਥਡੇ ਦੀ ਕੋਈ ਵੀ ਆਪਣੀ ਪਾਰਟੀ ਜਿਹੜੀ ਹੈ ਜੀ ਉਹ ਬੁੱਕ ਕਰਨੀ ਆ ਡੇਵ ਟਿਫਨ ਸਰਵਿਸ ਦੇ ਮਾਲਕ ਡੇਵ ਦੇ ਨਾਲ ਤੁਸੀਂ ਗੱਲ ਕਰ ਲੈਣੀ 416-749-4444 ਫੋਨ ਨੰਬਰ ਆ ਜੀ ਅਤੇ ਜੇ ਤੁਸੀਂ ਜੀ ਟੀ ਏਰੀਏ ਦੇ ਵਿੱਚ ਟਾਇਰਾਂ ਦਾ ਕੋਈ ਵੀ ਆਪਣਾ ਕੰਮ ਕਰਾਉਣਾ ਆ ਟਾਇਰ ਪਾਉਣੇ ਐੱਚ ਕੇ ਟਾਇਰ ਸੈਂਟਰ ਦੇ ਨਾਲ ਜੀ ਟੀ ਏ ਦੇ ਵਿੱਚ ਸਵਾਵਾਂ ਦਿੰਦੇ ਬੂਟਾ ਚਾਲ 647-295-4600 ਅਤੇ ਲੰਡਨ ਅੰਟੈਰੀਓ ਦੇ ਵਿੱਚ ਗੇਲਾ ਟੂਰ 647-401-8230 ਸੋ ਸਰਾਏ ਟਰੈਕਿੰਗ ਦਾ ਫੋਨ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਜੇ ਤੁਸੀਂ ਆਪਣੇ ਮੀਲਾਂ ਦੇ ਵਧੀਆ ਪੈਸੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਤਨਾਮ ਸਰਾਏ ਜਾਂ ਬਿੰਦੀ ਸਰਾਏ ਦੇ ਨਾਲ ਫੋਨ 'ਤੇ ਗੱਲ ਕਰ ਲੈਣੀ 905-794-8837 905-794-8837 ਇੰਸ਼ੋਰੈਂਸ ਦੇ ਵਿੱਚ ਸ਼ਗਨ ਗੋਇਲ ਸਾਡੀ ਟੀਮ ਦੇ ਮੈਂਬਰ ਨੇ 416-270-1234 416-270-1234 ਲਗਜ਼ਰੀ ਪਾਨ ਕਾਰਨਰ ਦਾ ਨੰਬਰ ਵੀ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝਾ ਕਰ ਦਈਏ ਵੀ ਜੇ ਤੁਸੀਂ ਪਾਨ ਖਾਣ ਦੇ ਸ਼ੌਕੀਨ ਆ ਫਲੂਦਾ ਪੀਣ ਦੇ ਸ਼ੌਕੀਨ ਆ ਅਤੇ ਤੁਸੀਂ ਬਿਜ਼ਨ ਪੰਜਾਬ ਟੀ ਵੀ ਰੇਡੀਓ ਇੰਤਜ਼ਾਰ ਦੇ ਜਿਹੜਾ ਆਫਿਸ ਆ ਜੀ 2 ਡਿਊ ਸਾਈਡ ਡਰਾਈਵ ਦੇ ਉੱਤੇ ਤੁਸੀਂ ਉੱਥੇ ਆ ਜਾਣਾ ਬਿਲਕੁਲ ਨਾਲ ਦਾ ਦਰਵਾਜ਼ਾ ਜਿਹੜਾ ਜੀ ਇਹਨਾਂ ਦਾ ਹੀ ਆ ਲਗਜ਼ਰੀ ਪਾਨ ਕਾਰਨਰ ਵਾਲਿਆਂ ਦਾ ਫੋਨ ਨੰਬਰ 905-792-7979
ਇੱਕ ਕਾਲ ਹੈ ਜੀ ਕਾਲ ਵੀ ਆਪਾਂ ਲੈਂਦੇ ਹਾਂ ਪਰ ਉਸ ਤੋਂ ਪਹਿਲਾਂ ਐਮ ਐਸ ਇੰਟਰਨੈਸ਼ਨਲ ਜਿਊਲਰ ਦਾ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰ ਦਈਏ ਤੁਸੀਂ ਇਸ ਵੀਕਐਂਡ ਤੇ ਅਗਰ ਸੋਨੇ ਦੀ ਖਰੀਦਦਾਰੀ ਕਰਨੀ ਆ ਤਾਂ ਫਿਰ ਜੀ ਜਿਹੜੀ ਪ੍ਰਾਈਸ ਆ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ 2140 ਕੈਨੇਡੀਅਨ ਗੋਲਡ ਦੀ ਬਾਰ ਖਰੀਦਣ ਦੇ ਲਈ ਤੇ ਇਹੀ ਪ੍ਰਾਈਸ ਅਗਰ ਤੁਸੀਂ ਯੂ ਐਸ ਡਾਲਰ ਦੇ ਵਿੱਚ ਲੈਣੀ ਹੈ ਤਾਂ ਤੁਸੀਂ ਪੇ ਕਰਨੇ ਜੀ 1740 ਅਮੈਰੀਕਨ ਗੋਲਡ ਦੀ ਬਾਰ ਤੁਸੀਂ ਆਪਣੇ ਮਨਪਸੰਦ ਦੀ ਜਿਹੜੀ ਲੈ ਸਕਦੇ ਹਾਂ ਤੇ ਜੀ ਕੜਾ ਆਪਣੇ ਮਨਪਸੰਦ ਦਾ ਤੁਸੀਂ ਬਣਾਉਣਾ 24 ਕੈਰਟ ਦਾ 30 ਗ੍ਰਾਮ ਦਾ ਉਹ ਬਣੇਗਾ $2070 ਦੇ ਵਿੱਚ 905-671-3434 ਆ ਸਰਦਾਰ ਮਹਿੰਗਾ ਸਿੰਘ ਸਰਾਪ ਮੁੱਲਾਪੁਰ ਵਾਲੇ ਤੇ ਜੇ ਤੁਸੀਂ ਰੀਅਲ ਸਟੇਟ ਦੇ ਵਿੱਚ ਕਿਤੇ ਇਨਵੈਸਟ ਕਰਨੀ ਘਰ ਖਰੀਦਣਾ ਘਰ ਵੇਚਣਾ ਤੇ ਕਮਲਪ੍ਰੀਤ ਕੌਰ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ 647-8549-7979 ਆ ਜੀ ਕਮਲ ਉਹਨਾਂ ਦਾ ਨੰਬਰ ਤੇ ਮੰਗਾ ਵੀਰੇ ਕਾਲ ਆ ਜੀ ਜੇ ਐਮ ਟਰੱਕ ਤੋਂ ਕਰੋ ਗੱਲਬਾਤ ਸਵਾਗਤ ਹੈ ਜੀ ਤੁਹਾਡਾ
ਬਾਈ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਮੈਂ ਕਿਹਾ ਦੋਨੇ ਵੀਰਾਂ ਸਤਿ ਸ਼੍ਰੀ ਅਕਾਲ ਕਰਦੀ ਹੈ ਕੰਮ ਦੇ ਚੱਲੇ ਮਾਣ ਬੋਲ ਰਹੇ ਜੀ ਐਮ ਟਰੱਕ ਦੇ ਅੰਕਲ ਦੋ ਜੀ
ਸਤਿ ਸ਼੍ਰੀ ਅਕਾਲ ਮਾਨ ਸਾਹਿਬ ਕੀ ਹਾਲ ਚਲਾ
ਅੱਖੀਆਂ ਵਿੱਚ ਵਸਦੇ ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਹੋ ਅੱਖੀਆਂ ਵਿੱਚ ਵਸਦੇ ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਪੱਲੜ ਦੀ ਜਾਣ ਲਟਕਦੀ ਹਲ ਕੋਈ ਕਰਨਾ ਪੈਣਾ ਤੇਰੇ ਥੋੜੇ ਹੋਰ ਇਰਾਦੇ ਕਾਲੀ ਨਾ ਜਲੀ ਵੇ ਤੇਰੇ ਨਾਲ ਜੀਣਾ ਸੱਜਣਾ ਜਾਊ ਕੱਲੀ ਵੇ ਤੇਰੇ
ਇੱਕ ਵਾਰੀ ਫਿਰ ਸਵਾਗਤ, ਤੁਸੀਂ ਜੁੜਿਓ ਰੈਡੀਓ ਇੰਤਜ਼ਾਰ ਦੇ ਨਾਲ। ਮੈਂ ਆਪ ਜੀ ਦਾ ਹੋਸਟ ਦੋਸਤ ਟੋਨੀ ਜੌਹਲ, ਔਰ ਲਾਈਨ ਜਿਹੜੀ ਮਿਲ ਚੁੱਕੀ ਆ ਜੀ ਦਿੱਲੀ ਤੋਂ ਨਵਨੀਤ ਕੌਰ ਦੇ ਕੋਲੋਂ ਲੈਂਦੇ ਆਪਾਂ ਬੜੀ ਜਲਦੀ ਖਬਰਾਂ ਅੱਜ ਦੀਆਂ। ਤੇ ਅੱਜ ਦੀਆਂ ਖਬਰਾਂ ਤੇ ਸਾਡੇ ਸਪਾਂਸਰ ਆ ਜੀ ਸਵੀਟ ਮਹਿਲ ਤੋਂ ਸੁਖਰਾਜ ਕੰਗ ਤੇ ਉਹਨਾਂ ਦੀ ਪੂਰੀ ਟੀਮ, ਤੇ ਇਨ੍ਹਾਂ ਦੇ ਨਾਲ ਹੀ ਜੀ ਫਲਕਨ ਮੋਟਰ ਐਕਸਪ੍ਰੈਸ ਤੋਂ ਜਰਨੈਲ ਸਿੱਧੂ ਤੇ ਇਨ੍ਹਾਂ ਦੀ ਟੀਮ ਜਿਹੜੀ ਜੀ, ਤੇ ਨਾਲ ਹੀ ਜਿਹੜੇ ਆ ਜੀ ਸਾਡੇ ਮੇਨ ਸਪੋਂਸਰਾਂ ਦੀ ਜਦੋਂ ਵੀ ਗੱਲਬਾਤ ਤੁਰਦੀ ਆ ਤਾਂ ਸਵੀਟ ਮਹਿਲ ਦਾ ਨਾਂ ਜਿਹੜਾ ਜੀ ਹਮੇਸ਼ਾ ਪਹਿਲੀ ਕਤਾਰ ਦੇ ਵਿੱਚ ਹੁੰਦਾ। ਬੈਜੀ ਜਾਂ ਨਾਨ ਬੈਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੇਟਰਿੰਗ ਕਰਵਾਉਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਸਵੀਟ ਮਹਿਲ ਨੂੰ ਇੱਕ ਵਾਰੀ ਜ਼ਰੂਰ ਕਾਲ ਕਰ ਲਿਓ ਜੀ। ਸੁਖੇ ਵੀਰੇ ਦਾ ਨੰਬਰ 647-204-8710, ਤੇ ਗਰਮਾ ਗਰਮ ਪਰੌਂਠੇ ਖਾਣੇ ਆ ਤਾਂ ਫਿਰ ਕਾਲ ਕਰ ਲਓ ਜੀ 416-679-9999। ਘਰ ਦੀ ਬੇਸਮੈਂਟ ਬਣਾਉਣੀ ਆ ਤੇ ਜਾਂ ਫਿਰ ਲੈਂਡਸਕੇਪਿੰਗ ਦਾ ਕੋਈ ਵੀ ਤੁਸੀਂ ਕੰਮ ਕਰਵਾਉਣਾ ਤੇ ਦੇਵ ਮੁੰਡੀ ਉਹਨਾਂ ਦੇ ਨਾਲ ਕਰ ਲਿਓ ਗੱਲਬਾਤ। ਦੇਵ ਭਾਜੀ ਦਾ ਨੰਬਰ 416-710-7000। ਤੇ ਨਾਲ ਹੀ ਖਬਰਾਂ ਦੇ ਸਪਾਂਸਰਾਂ ਦੀ ਜੇ ਗੱਲਬਾਤ ਕਰੀਏ ਤਾਂ ਫਿਰ ਜੀ ਕੁਇਕ ਟਾਇਰ ਰਿਪੇਅਰ ਸੈਂਟਰ ਤੋਂ ਸੁੱਖਾ ਤੇ ਸਰਜੀਤ ਤੇ ਸੋਨੀ ਦੀ ਤਰ੍ਹਾਂ ਚਮਕਦਾ ਨਾਂ ਸਰਦਾਰ ਮਹਿੰਗਾ ਸਿੰਘ ਸਰਾਪ ਮੁੱਲਾਪੁਰ ਵਾਲੇ। ਲਓ ਜੀ ਚਲਦੇ ਹਾਂ ਦਿੱਲੀ ਤੋਂ। ਨਵਨੀਤ ਜੀ ਸਵਾਗਤ ਤੁਹਾਡਾ।
ਬਹੁਤ ਬਹੁਤ ਧੰਨਵਾਦ ਟੋਨੀ ਜੀ ਤੇ ਰੇਡੀਓ ਸੁਣ ਰਹੇ ਸਾਰਿਆਂ ਨੂੰ, ਕਿਸ ਤਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਭਰਵਾਂ ਸਵਾਗਤ।
ਸਤਿ ਸ੍ਰੀ ਅਕਾਲ ਨਵਨੀਤ ਜੀ, ਆਪਾਂ ਥੋੜੀ ਜੀ ਪਹਿਲਾਂ ਅੱਜ ਗੱਲਬਾਤ ਕਰਨੀ ਆ ਮੰਗੇ ਵੀਰੇ ਕੰਟੀਨਿਊ।
ਹਾਂਜੀ, ਜਿਹੜੀ ਆਪਣੇ ਖਬਰ ਚੱਲ ਰਹੀ ਆ ਕਿ ਜਿਹੜੇ ਆਪਣੇ ਲੁਧਿਆਣੇ ਦੇ ਵਿੱਚ ਗੁਆਂਢਣ ਵੱਲੋਂ ਇੱਕ ਛੋਟੀ ਬੱਚੀ 2.5 ਸਾਲ ਦੀ ਉਹਨੂੰ ਅਗਵਾਹ ਕਰਕੇ ਉਹਦਾ ਕਤਲ ਕਰ ਦਿੱਤਾ, ਕੀ ਅਪਡੇਟ ਹੈ ਇਹਦੀ ਜੀ?
ਜੀ ਇਹ ਤਕਰੀਬਨ 2 ਜਾਂ 3 ਦਿਨਾਂ ਪਹਿਲੇ ਇਹ ਕਾਂਡ ਵਾਪਰਿਆ ਆ ਮੰਗਾ ਜੀ ਲੁਧਿਆਣੇ ਦੇ ਵਿੱਚ। ਆਪਸੀ ਰੰਜਿਸ਼ ਸੀ ਦਰਅਸਲ, ਉਹ ਗੁਆਂਢਣ ਦੀ ਨਾ ਆਪਣੇ ਬੱਚੀ ਦੇ ਮਾਤਾ ਪਿਤਾ ਦੇ ਨਾਲ ਆਪਸੀ ਕੋਈ ਰੰਜਿਸ਼ ਚੱਲ ਰਹੀ ਸੀ ਕਿੰਨੇ ਟਾਈਮ ਦੀ, ਤੇ ਉਹਨੇ ਉਹ ਰੰਜਿਸ਼ ਦੇ ਚੱਲਦਿਆਂ ਜਿਹੜੀ ਕੁੜੀ ਸੀ ਨਾ ਉਹ ਬੱਚੀ ਛੋਟੀ ਸੀ 2.5-3 ਸਾਲਾਂ ਦੀ, ਉਹ ਘਰ ਦੇ ਬਾਹਰ ਖੇਡ ਰਹੀ ਸੀ। ਤਾਂ ਗੁਆਂਢਣ ਦੇ ਨਾਲ ਜਿਵੇਂ ਹੁਣ ਆਪਸੀ ਗੁਆਂਢਣ ਨੂੰ ਬੱਚਿਆਂ ਦਾ ਪਤਾ ਹੁੰਦਾ ਤੇ ਛੋਟੇ ਜਿਹੇ ਬੱਚਿਆਂ ਨੂੰ ਵੀ ਪਤਾ ਹੁੰਦਾ ਹਨਾ ਕਿ ਹਾਂ ਸਾਡੇ ਘਰ ਦੇ ਨਾਲ ਰਹਿੰਦੇ ਨੇ ਜੇ, ਉਹਨਾਂ ਨਾਲ ਘੁਲੀ ਮਿਲੀ ਹੋਈ ਸੀ। ਉਹਨੇ ਕੀ ਕੀਤਾ, ਘਰ ਦੇ ਬਾਹਰੋਂ ਕੁੜੀ ਨੂੰ ਚੱਕ ਲਿਆ ਆਪਣੀ ਐਕਟਿਵਾ ਦੇ ਉੱਤੇ, ਐਕਟਿਵਾ ਤੇ ਬਿਠਾ ਕੇ ਲੈ ਕੇ ਗਈ ਉਹਨੂੰ, ਤੇ ਅੱਗੇ ਜਾ ਕੇ ਉਹਨੂੰ ਮਾਰਤਾ, ਮਾਰ ਕੇ ਦੱਬਤਾ। ਜਦੋਂ ਘਰਦਿਆਂ ਨੂੰ ਕੁੜੀ ਨਹੀਂ ਲੱਭੀ, ਉਹਨਾਂ ਨੇ ਬਹੁਤ ਲੱਭਿਆ ਇੱਧਰ ਉੱਧਰ ਕਿ ਹਾਂ ਬੱਚਾ ਉਹਨਾਂ ਨੂੰ ਅਸੀਂ ਕਿਡਨੈਪ ਹੋ ਗਿਆ ਜਾਂ ਕੁੱਝ ਹੋ ਗਿਆ, ਉਹਨਾਂ ਨੇ ਬਹੁਤ ਪਹਿਲੇ ਭਾਲ ਕੀਤੀ। ਫਿਰ ਪੁਲਿਸ ਦੇ ਵਿੱਚ ਉਹਨਾਂ ਨੇ ਰਪਟ ਲਿਖਾਈ, ਜਦੋਂ ਪੁਲਿਸ ਨੇ ਇਨਕੁਆਇਰੀ ਕੀਤੀ ਤਾਂ ਮਹੱਲੇ ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀਗਾ, ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਉਹ ਗੁਆਂਢਣ ਸੀ ਜਿਹੜੀ ਐਕਟਿਵਾ ਦੇ ਉੱਤੇ ਜਾ ਰਹੀ ਸੀ ਕੁੜੀ ਨੂੰ ਲੈ ਕੇ, ਕੁੜੀ ਅੱਗੇ ਖੜੀ ਹੋਈ ਸੀ ਐਕਟਿਵਾ ਤੇ। ਇਹ ਵੀਡੀਓ ਵਾਇਰਲ ਹੋਇਆ, ਉਸ ਤੋਂ ਬਾਅਦ ਗੁਆਂਢਣ ਭੱਜ ਗਈ। ਗੁਆਂਢਣ ਨੂੰ ਬੜਾ ਔਖਾ ਪੁਲਿਸ ਨੇ ਕਾਬੂ ਕੀਤਾ। ਉਸ ਤੋਂ ਬਾਅਦ ਉਹਨੇ ਕਿਹਾ ਕਿ ਹਾਂ ਮੇਰੀ ਆਪਸੀ ਰੰਜਿਸ਼ ਸੀ ਇਹਦੇ ਮਾਪਿਆਂ ਦੇ ਨਾਲ, ਤੇ ਮੇਰੇ ਤੋਂ ਖੁੰਦਕ ਖਾਂਦੇ ਸੀਗੇ ਤੇ ਮੈਂ ਖੁੰਦਕ ਕਰਕੇ ਉਹਨਾਂ ਦੀ ਬੱਚੀ ਨੂੰ ਮਾਰਤਾ। ਉਹ ਅਰੈਸਟ ਹੋ ਚੁੱਕੀ ਹੈ, ਪੁਲਿਸ ਇਨਕੁਆਇਰੀ ਕਰ ਰਹੀ ਹੈ ਉਸ ਮਾਮਲੇ ਤੇ। ਜੀ
ਬਿਲਕੁਲ ਜੀ, ਕਿਉਂਕਿ ਕਾਫੀ ਜਿਹੜਾ ਆ ਜੀ ਜ਼ੋਰ ਫੜਿਆ ਹੋਇਆ ਕਿ ਇਹੋ ਜਿਹੇ ਮਾਮਲੇ ਜਿਹੜੇ ਆ ਜਿਹੜੇ ਛੋਟੇ ਬੱਚਿਆਂ ਦਾ ਕਤਲ ਕਰਦੇ ਆ ਕਿ ਇਹਨਾਂ ਨੂੰ ਸਖ਼ਤ ਸਜ਼ਾਵਾਂ ਜਿਹੜੀਆਂ ਫਾਂਸੀ ਵਰਗੀਆਂ ਸਜ਼ਾਵਾਂ ਆ ਜਿਹੜੀਆਂ ਜੀ ਉਹ ਦੇਣੀਆਂ ਚਾਹੀਦੀਆਂ ਆ ਕਿ ਕੋਈ ਵੀ ਗਾਂ ਤੋਂ ਜਿਹੜਾ ਆ ਕੋਈ ਇੱਦਾਂ ਦਾ ਕ੍ਰਾਈਮ ਕਰਨ ਤੋਂ ਪਹਿਲਾਂ ਸੋਚੇ, ਕਿਉਂਕਿ ਦੇਖੋ ਬੱਚਿਆਂ ਦੇ ਮਾਂ ਪੇ ਦੇ ਨਾਲ ਤੁਹਾਡੀ ਰੰਜਿਸ਼ ਆ, ਮਾਂ ਪੇ ਦੇ ਨਾਲ ਕਰੋ ਗੱਲਬਾਤ ਹੈ ਨਾ। ਵਿਚਾਰਾ ਜਿਹੜਾ ਮਾਸੂਮ ਬੱਚਾ ਜਿਹੜਾ ਤੁਹਾਡੇ ਬਰਗਲਾਵੇ ਦੇ ਵਿੱਚ ਆ ਗਿਆ, ਤੁਹਾਡੇ ਨਾਲ ਜਲ ਗਿਆ, ਤੇ ਤੁਸੀਂ ਉਹਦਾ ਕਤਲ ਕਿਵੇਂ ਕਰ ਸਕਦੇ ਹੋ?
ਜੀ ਬਿਲਕੁਲ, ਇਹ ਬਹੁਤ ਹੀ ਗਲਤ ਕੀਤਾ ਗਿਆ, ਕਿਉਂਕਿ ਮਾਪਿਆਂ ਦੇ ਨਾਲ ਜੇ ਰੰਜਿਸ਼ ਹੈ ਤਾਂ ਤੁਸੀਂ ਮਾਪਿਆਂ ਦੇ ਨਾਲ ਜੇ ਕੋਈ ਆਪਣੀ ਗੱਲਬਾਤ ਕਰਨੀ ਹੈ ਹਨਾ, ਜੇ ਕੋਈ ਰੰਜਿਸ਼ਬਾਜ਼ੀ ਉਹਨਾਂ ਤੇ ਕੇਸ ਕਰੋ, ਕੋਰਟ ਕਚਹਿਰੀ ਦੇ ਵਿੱਚ ਜਾਓ, ਅਜਿਹੇ ਕਾਨੂੰਨ ਹੈ ਨੇ ਇੱਥੇ, ਜੇ ਉਹਨਾਂ ਨੇ ਤੁਹਾਡੇ ਨਾਲ ਕੁਝ ਗਲਤ ਕੀਤਾ ਤਾਂ ਉਹਨਾਂ ਨੂੰ ਸਜ਼ਾ ਵੀ ਮਿਲ ਜਾਏਗੀ। ਪਰ ਬੱਚੇ ਨੂੰ ਇਸ ਤਰ੍ਹਾਂ ਚੱਕ ਕੇ ਲਿਜਾਣਾ ਵਰਗਲਾ ਕੇ ਫਿਰ ਉਹਦਾ ਕਤਲ ਕਰ ਦੇਣਾ, ਕਤਲ ਕਰਕੇ ਫਿਰ ਉਹਨੂੰ ਦੱਬ ਵੀ ਦਿੱਤਾ ਕਿ ਫਿਰ ਇੱਦਾਂ ਪ੍ਰਟੈਂਡ ਕੀਤਾ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ, ਇਹ ਚੀਜ਼ ਬਹੁਤ ਗਲਤ ਹੋ ਗਈ ਹੈ। ਮੈਨੂੰ ਲੱਗਦਾ ਕਿ ਮਾਸੂਮ ਜਾਨ ਐਵੇਂ ਚਲੀ ਗਈ।
ਬਿਲਕੁਲ ਜੀ, ਤੇ ਜੀ ਹੋਰ ਆਪਣੇ ਜਿਹੜਾ ਬਾਰਡਰ ਦੀ ਕੀ ਰਿਪੋਰਟ ਆ ਜੀ, ਤੇ ਕਿ ਕੋਈ ਹੈ ਕੋਈ ਹੋਰ ਵੀ ਕੋਈ ਖੁਸ਼ੀ ਦੀ ਖਬਰ ਜਿਹੜੀ ਐਡ ਅਪ ਹੋਈ ਆ ਜੀ?
ਹਾਂਜੀ ਬਿਲਕੁਲ ਮੰਗਾ ਜੀ, ਖਬਰਾਂ ਦੀ ਅਸੀਂ ਸ਼ੁਰੂਆਤ ਹੀ ਕਰ ਲੈਂਦੇ ਹਾਂ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲੇ ਵਿੱਚ ਜਿਹੜੇ 3 ਕਾਲੇ ਖੇਤੀ ਕਾਨੂੰਨ ਸਨ ਉਹ ਰੱਦ ਕਰ ਦਿੱਤੇ ਨੇ, ਤੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਹਾਲੇ ਵੀ ਉਸੇ ਤਰ੍ਹਾਂ ਹੀ ਜਾਰੀ ਹੈ, ਕਿਉਂਕਿ ਉਹਨਾਂ ਦੀ 2-3 ਮੰਗਾਂ ਹੋਰ ਨੇ, ਤੇ MSP ਦੇ ਨਾਲ ਜਿਹੜੇ ਜੁੜੇ ਮੁੱਦੇ ਸਨ ਉਹਨਾਂ ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕਰ ਦਿੱਤਾ ਸੀ ਕਿ ਇੱਕ ਕਮੇਟੀ ਬਣਾਈ ਜਾਏਗੀ, ਤੇ ਉਸ ਦੇ ਵਿੱਚ ਜਿਹੜੇ ਕਿਸਾਨਾਂ ਦੇ ਨੁਮਾਇੰਦੇ ਨੇ ਉਹ ਵੀ ਉਹਦੇ ਵਿੱਚ ਲਏ ਜਾਣਗੇ। ਐਲਾਨ ਦੇ ਕਾਫੀ ਦਿਨ ਹੋ ਚੁੱਕੇ ਨੇ ਤੇ ਹੁਣ ਕਿਸਾਨ ਅੰਦੋਲਨ ਦੇ ਵਿੱਚ ਇੱਕ ਕਮੇਟੀ ਦਾ ਗਠਨ ਕਰ ਲਿਆ ਗਿਆ, ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਮੇਟੀ ਬਣਾਉਂਦਾ ਬਣਾਉਂਦੇ ਦੁਆਰਾ ਗੱਲ ਕਰਨਗੇ ਜਾਂ ਕਮੇਟੀ ਬਣਾਉਣਗੇ ਤਾਂ ਉਹਦੇ ਵਿੱਚ 5 ਜਣੇ ਇਹਨਾਂ ਵੱਲੋਂ ਸ਼ਾਮਿਲ ਕੀਤੇ ਜਾਣਗੇ, ਉਹਦੀ ਕਮੇਟੀ ਕਿਸਾਨਾਂ ਨੇ ਆਪ ਬਣਾ ਲਈ ਹੈ। ਪਰ ਜਿਹੜਾ ਇਹ ਅੰਦੋਲਨ ਹੈ ਇਹ ਕਦੋਂ ਤੱਕ ਖਤਮ ਹੋਵੇਗਾ, ਇਹਦੇ ਤੇ ਸਸਪੈਂਸ ਹਾਲੇ ਤੱਕ ਬਰਕਰਾਰ ਹੈ। ਕਿਸਾਨ ਆਗੂ ਕਹਿ ਰਹੇ ਨੇ ਕਿ ਜੇਕਰ ਸਰਕਾਰ ਮੰਨ ਲਵੇ ਤਾਂ 3 ਘੰਟਿਆਂ ਵਿੱਚ ਕੋਈ ਵੀ ਹੱਲ ਕੱਢਿਆ ਜਾ ਸਕਦਾ ਹੈ। ਤੇ ਇਸ ਦੇ ਨਾਲ ਹੀ ਕੁਝ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ MSP ਤੇ ਕਾਨੂੰਨ ਜਦੋਂ ਤੱਕ ਨਹੀਂ ਬਣ ਜਾਂਦਾ ਮੁਕੰਮਲ ਤੌਰ ਤੇ, ਉਸ ਤੋਂ ਬਿਨਾਂ ਉਹ ਘਰ ਵਾਪਸੀ ਨਹੀਂ ਕਰਨਗੇ। ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਕਮੇਟੀ ਹੈ ਉਸ ਦੇ ਵਿੱਚ ਮਨੋਜ ਸਿੰਘ ਕੱਕਾ, ਜਗਵੀਰ ਸਿੰਘ ਤੇ ਬਲਬੀਰ ਰਾਜੇਵਾਲ ਸ਼ਾਮਲ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਹਨਾਂ ਦੀ ਗੱਲ ਮੰਨ ਲਵੇ ਤਾਂ ਇਹ ਅੰਦੋਲਨ 3 ਘੰਟਿਆਂ ਦੇ ਵਿੱਚ ਹੀ ਅਸੀਂ ਖਤਮ ਕਰ ਦੇਵਾਂਗੇ। ਇਹ ਤਿੰਨੋਂ ਕਿਸਾਨਾਂ ਦੀ ਤਰਫੋਂ ਸਰਕਾਰ ਦੇ ਨਾਲ ਗੱਲਬਾਤ ਕਰਨਗੇ। ਤੇ ਇਹਨਾਂ ਬਿਆਨਾਂ ਤੋਂ ਇਹ ਸਾਫ਼ ਹੈ ਕਿ ਅੰਦੋਲਨ ਅਜੇ ਖਤਮ ਹੋਣ ਵਾਲਾ ਨਹੀਂ ਹੈ, ਕਿਉਂਕਿ ਕਿਸਾਨਾਂ ਦੀ ਜਿਹੜੀ ਅਗਲੀ ਮੀਟਿੰਗ ਹੈ ਉਹ 7 ਦਸੰਬਰ ਨੂੰ ਸੱਦੀ ਗਈ ਹੈ। ਤੇ ਕਿਸਾਨ ਜਿਨ੍ਹਾਂ ਪ੍ਰਮੁੱਖ ਮੰਗਾਂ ਤੇ ਅੜੇ ਹੋਏ ਨੇ ਉਹਨਾਂ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੇ ਗਾਰੰਟੀ ਕਾਨੂੰਨ ਤੇ ਅੰਦੋਲਨ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲੈਣ ਤੇ ਅੰਦੋਲਨ ਦੇ ਵਿੱਚ ਮਾਰੇ ਗਏ 700 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਸ਼ਾਮਲ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਆਪਣੀ ਗੱਲ ਕਹਿ ਦਿੱਤੀ ਹੈ, ਪਰ ਹੁਣ ਸਾਰਿਆਂ ਦੀਆਂ ਨਜ਼ਰਾਂ ਸਰਕਾਰ ਦੇ ਸੱਦੇ ਤੇ ਟਿਕੀਆਂ ਹੋਈਆਂ ਨੇ ਕਿ ਸਰਕਾਰ ਕਦੋਂ ਸੱਦਾ ਦੇਵੇਗੀ। ਸੂਤਰਾਂ ਦੇ ਮੁਤਾਬਕ ਸਰਕਾਰ ਵੀ ਜਲਦ ਗੱਲਬਾਤ ਕਰਨ ਦੀ ਇੱਛੁਕ ਨਜ਼ਰ ਆ ਰਹੀ ਹੈ ਤੇ ਇਸ ਦੇ ਲਈ ਕਿਸਾਨ ਆਗੂਆਂ ਨੂੰ ਫੋਨ ਵੀ ਕੀਤਾ ਗਿਆ ਹੈ। ਸਵਾਲ ਇਹ ਬਣਿਆ ਹੋਇਆ ਹੈ ਕਿ ਸਰਕਾਰ ਕਿੰਨੀਆਂ ਮੰਗਾਂ ਮੰਨੇਗੀ ਅਤੇ ਕੀ ਕਿਸਾਨ ਘਰ ਵਾਪਸੀ ਦੇ ਲਈ ਜਲਦ ਤਿਆਰ ਹੋ ਜਾਣਗੇ ਜਾਂ ਫਿਰ ਨਹੀਂ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੇਂਦਰ ਸਰਕਾਰ ਦੇ ਵੱਲੋਂ ਹੁਣ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਕਰ ਲਈ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਨੇ ਦੇਸ਼ ਦੇ ਲੋਕਾਂ ਨੂੰ ਸਾਵਧਾਨ ਕਰਦਿਆਂ ਹੋਇਆਂ ਇਕਜੁੱਟ ਹੋ ਕੇ ਇਸ ਦੇ ਖਿਲਾਫ਼ ਦੇਸ਼ ਪੱਧਰੀ ਅੰਦੋਲਨ ਕਰਨ ਦਾ ਸੱਦਾ ਵੀ ਦਿੱਤਾ ਹੈ। ਇੱਥੇ ਦੱਸ ਦਈਏ ਕਿ ਭਲਕੇ 6 ਦਸੰਬਰ ਨੂੰ ਭਾਰਤ ਦੀ ਸੰਸਦ ਦੇ ਵਿੱਚ ਪਬਲਿਕ ਸੈਕਟਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਪੇਸ਼ ਕੀਤਾ ਜਾ ਰਿਹਾ ਹੈ। ਟਕੈਤ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਜਦੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਤਾਂ ਅਸੀਂ ਉਸ ਵੇਲੇ ਹੀ ਇਹ ਗੱਲ ਕਹੀ ਸੀ, ਸਾਰਿਆਂ ਨੂੰ ਸਾਵਧਾਨ ਕੀਤਾ ਸੀ ਕਿ ਕਿਸਾਨਾਂ ਤੋਂ ਬਾਅਦ ਅਗਲਾ ਨੰਬਰ ਬੈਂਕਾਂ ਦਾ ਹੋਣ ਵਾਲਾ ਹੈ ਤੇ ਹੁਣ ਜਿਹੜਾ ਨਤੀਜਾ ਉਹ ਸਾਰਿਆਂ ਦੇ ਸਾਹਮਣੇ ਰਹੇ ਕਿਉਂਕਿ ਕੱਲ ਬਿੱਲ ਪੇਸ਼ ਹੋਣ ਵਾਲਾ ਹੈ। 6 ਦਸੰਬਰ ਨੂੰ ਸੰਸਦ ਦੇ ਵਿੱਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਪੇਸ਼ ਹੋਣ ਜਾ ਰਿਹਾ ਤੇ ਨਿੱਜੀਕਰਨ ਦੇ ਖਿਲਾਫ਼ ਦੇਸ਼ ਭਰ ਦੇ ਵਿੱਚ ਇਕਜੁੱਟ ਹੋ ਕੇ ਅੰਦੋਲਨ ਕਰਨ ਦੀ ਲੋੜ ਤੇ ਰਾਕੇਸ਼ ਟਕੈਤ ਨੇ ਜ਼ੋਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਵਿੱਚ ਅਚਨਚੇਤ ਪ੍ਰੈਸ ਕਾਨਫਰੰਸ ਸੱਦ ਕੇ ਕਈ ਵੱਡੇ ਖੁਲਾਸੇ ਕੀਤੇ ਨੇ। ਭਗਵੰਤ ਮਾਨ ਨੇ ਅੱਜ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਨੂੰ 4 ਦਿਨ ਪਹਿਲਾਂ ਹੀ ਇੱਕ ਵੱਡੇ ਭਾਜਪਾ ਆਗੂ ਦਾ ਫੋਨ ਆਇਆ ਜਿਸ ਨੇ ਉਹਨਾਂ ਤੋਂ ਪੁੱਛਿਆ ਕਿ ਦੱਸੋ ਤੁਸੀਂ BJP ਦੇ ਵਿੱਚ ਸ਼ਾਮਲ ਹੋਣ ਦਾ ਕੀ ਲਵੋਗੇ। ਪਹਿਲਾਂ ਭਗਵੰਤ ਮਾਨ ਨੂੰ ਰਕਮ ਦੀ ਪੇਸ਼ਕਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਅਹੁਦੇ ਦੀ ਪੇਸ਼ਕਸ਼ ਕੀਤੀ ਗਈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਆਗੂ ਦਾ ਕਹਿਣਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਹੋ, ਇਸ ਲਈ ਜੇ ਤੁਸੀਂ ਭਾਜਪਾ ਚ ਆ ਜਾਂਦੇ ਹੋ ਤਾਂ ਤੁਹਾਨੂੰ ਕੈਬਨਿਟ ਮੰਤਰੀ ਵੀ ਬਣਾ ਦਿੱਤਾ ਜਾਵੇਗਾ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਮਹਿਕਮਾ ਵੀ ਦਿੱਤਾ ਜਾਵੇਗਾ। ਹਾਲਾਂਕਿ ਭਗਵੰਤ ਮਾਨ ਨੇ ਉਸ ਭਾਜਪਾ ਆਗੂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਸਮਾਂ ਆਉਣ ਤੇ ਉਹ ਭਾਜਪਾ ਆਗੂ ਦੇ ਨਾਮ ਨੂੰ ਵੀ ਜਨਤਕ ਕਰ ਦੇਣਗੇ। ਭਗਵੰਤ ਮਾਨ ਨੇ ਇਲਜ਼ਾਮ ਵੀ ਲਗਾਏ ਨੇ ਕਿ ਭਾਜਪਾ ਹਮੇਸ਼ਾ ਹੀ ਖਰੀਦੋ ਫਰੋਖਤ ਦੀ ਰਾਜਨੀਤੀ ਕਰਦੀ ਆਈ ਹੈ। ਇਹ ਪਹਿਲਾਂ ਵੀ ਮੱਧ ਪ੍ਰਦੇਸ਼, ਕਰਨਾਟਕ, ਮੇਘਾਲਿਆ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਅਜਿਹਾ ਕਰ ਚੁੱਕੀ ਹੈ ਤੇ ਹੁਣ ਉਹ ਪੰਜਾਬ ਦੇ ਵਿੱਚ ਇਹੀ ਸਭ ਕਰਨਾ ਚਾਹੁੰਦੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਅਤੇ ਆਗੂ ਟਿਕਾਊ ਨਹੀਂ ਹੈ, ਇਸ ਲਈ ਭਾਜਪਾ ਦੀ ਰਾਜਨੀਤੀ ਪੰਜਾਬ ਦੇ ਵਿੱਚ ਨਹੀਂ ਚੱਲਣ ਵਾਲੀ। ਤੇ ਭਗਵੰਤ ਮਾਨ ਦੇ ਵੱਲੋਂ BJP ਦੇ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਮਿਲਣ ਦੇ ਦਾਅਵੇ ਤੋਂ ਬਾਅਦ BJP ਨੇ ਪਲਟਵਾਰ ਕੀਤਾ ਹੈ। ਪੰਜਾਬ BJP ਦੇ ਲੀਡਰ ਅਨਿਲ ਸਰੀਨ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਦਾਅਵਾ ਮਨਗੜਤ ਹੈ। ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦਾ ਕੋਈ ਮੁੱਲ ਨਹੀਂ, ਇਸ ਲਈ ਭਗਵੰਤ ਮਾਨ ਅਜਿਹੇ ਬਿਆਨ ਦੇ ਕੇ ਕੇਜਰੀਵਾਲ ਤੇ ਦਬਾਅ ਬਣਾ ਰਹੇ ਨੇ। BJP ਨੇ ਇਲਜ਼ਾਮ ਲਗਵਾਇਆ ਕਿ ਭਗਵੰਤ ਮਾਨ ਚਾਹੁੰਦੇ ਨੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ, ਇਸ ਲਈ ਉਹ ਕੇਜਰੀਵਾਲ ਤੇ ਦਬਾਅ ਬਣਾਉਣ ਦੇ ਲਈ ਅਜਿਹੇ ਮਨਗੜਤ ਬਿਆਨ ਦੇ ਰਹੇ ਨੇ। ਤੇ ਪੰਜਾਬ ਦੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਸਿਆਸਤ ਬਹੁਤ ਜ਼ਿਆਦਾ ਭੱਜੀ ਹੋਈ ਹੈ। ਇਹਨਾਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਗੱਠਜੋੜ ਕਰ ਲਈਆਂ ਨੇ ਤੇ ਇਸੇ ਵਿਚਾਲੇ ਹੀ ਪੰਜਾਬ ਦੀਆਂ 12 ਸਿਆਸੀ ਪਾਰਟੀਆਂ ਦੇ ਵੱਲੋਂ ਸਾਂਝੇ ਤੌਰ ਤੇ ਗੱਠਜੋੜ ਕਰਕੇ ਪੰਜਾਬ ਮੁਕਤੀ ਮੋਰਚਾ ਬਣਾਇਆ ਗਿਆ, ਜਿਸ ਦੇ ਤਹਿਤ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਜਾਣਗੇ। ਇਸ ਮੋਰਚੇ ਦੇ ਵਿੱਚ ਯੂਨਾਈਟਿਡ ਅਕਾਲੀ ਦਲ, ਲੋਕ ਅਧਿਕਾਰ ਲਹਿਰ, ਪੰਜਾਬ ਬਹੁਜਨ ਸਮਾਜ ਪਾਰਟੀ, ਬਹੁਜਨ ਮੁਕਤੀ ਪਾਰਟੀ, ਭਾਰਤੀ ਉਦਯੋਗ ਤੇ ਵਪਾਰ ਮਹਾਸੰਘ, ਰਿਪਬਲਿਕ ਪਾਰਟੀ ਆਫ ਇੰਡੀਆ, ਕਿਰਤੀ ਅਕਾਲੀ ਦਲ, ਆਜ਼ਾਦ ਸਮਾਜ ਪਾਰਟੀ ਤੇ ਪੰਜਾਬ ਲੋਕ ਜਨਸ਼ਕਤੀ ਸਮੇਤ ਕਈ ਹੋਰ ਪਾਰਟੀਆਂ ਸ਼ਾਮਲ ਨੇ। ਇਸ ਸਬੰਧੀ ਇਸ ਮੋਰਚੇ ਦੇ ਲੀਡਰਾਂ ਨੇ ਕਿਹਾ ਹੈ ਕਿ ਮੌਜੂਦਾ ਸਿਆਸੀ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਇਹਨਾਂ ਆਗੂਆਂ ਨੂੰ ਪੰਜਾਬ ਮੁਕਤੀ ਮੋਰਚਾ ਦੇਸ਼ ਧਰੋਹੀ ਸਮਝਦਾ ਹੈ। ਪੰਜਾਬ ਮੁਕਤੀ ਮੋਰਚਾ ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ ਤੇ ਇਸ ਮੋਰਚੇ ਦੇ ਵਿੱਚ ਸ਼ਾਮਲ ਪਾਰਟੀਆਂ ਇਕੱਠੇ ਹੋ ਕੇ ਚੋਣਾਂ ਲੜਨਗੀਆਂ। ਇੱਥੇ ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਨਵੇਂ ਗਠਜੋੜ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਅਮਿਤ ਸ਼ਾਹ ਨੇ ਖੁਲਾਸਾ ਕਰਦਿਆਂ ਕਿਹਾ ਹੈ ਕਿ ਬੀਜੇਪੀ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਗਠਜੋੜ ਦੇ ਲਈ ਵੀ ਗੱਲਬਾਤ ਕੀਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਬੀਜੇਪੀ ਦੇ ਨਾਲ ਗਠਜੋੜ ਦੀ ਚਰਚਾ ਕਰਨ ਦੇ ਲਈ ਦਿੱਲੀ ਵੀ ਆਏ ਹੋਏ ਨੇ, ਪਰ ਉਨ੍ਹਾਂ ਦੀਆਂ ਪੰਜਾਬ ਦੇ ਅੰਦਰ ਮੁਸ਼ਕਲਾਂ ਵੱਧ ਪਈਆਂ ਨੇ ਕਿਉਂਕਿ ਬਰਗਾੜੀ ਮੋਰਚੇ ਨੂੰ ਧੋਖੇ ਦੇ ਨਾਲ ਖਤਮ ਕਰਨ ਦੇ ਦੋਸ਼ ਦੇ ਹੇਠ ਮੁਤਵਾਜ਼ੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਕੈਪਟਨ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਜਥੇਦਾਰ ਮੰਡ ਦੇ ਵੱਲੋਂ ਇਸ ਸਬੰਧੀ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਬਾਹਰੋਂ ਜਾਰੀ ਕੀਤਾ ਗਿਆ। ਪੰਜ ਸਿੰਘਾਂ ਦੇ ਨਾਲ ਇਹ ਹੁਕਮਨਾਮਾ ਜਾਰੀ ਕਰਦਿਆਂ ਉਨ੍ਹਾਂ ਨੇ ਸਿੱਖ ਸੰਗਤ ਨੂੰ ਆਖਿਆ ਹੈ ਕਿ ਜਦੋਂ ਤੱਕ ਕੈਪਟਨ ਨਿੱਜੀ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਤੇ ਤਨਖਾਹ ਨਹੀਂ ਲਵਾ ਲੈਂਦੇ, ਓਨੀ ਦੇਰ ਤੱਕ ਉਸ ਨੂੰ ਸਹਿਯੋਗ ਨਾ ਦਿੱਤਾ ਜਾਵੇ, ਕਿਸੇ ਵੀ ਗੁਰਦੁਆਰੇ ਜਾਂ ਸੰਗਤੀ ਇਕੱਠ ਦੇ ਵਿੱਚ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ, ਨਾਲ ਹੀ ਕਿਸੇ ਵੀ ਕਿਸਮ ਦਾ ਸਹਿਯੋਗ ਤੇ ਕੋਈ ਵੀ ਮਾਨ ਸਨਮਾਨ ਵੀ ਕੈਪਟਨ ਨੂੰ ਨਾ ਦਿੱਤਾ ਜਾਵੇ। ਜਥੇਦਾਰ ਮੰਡ ਨੇ ਕਿਹਾ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ਼ ਲੈਣ ਵਾਸਤੇ ਬਰਗਾੜੀ ਵਿਖੇ ਲਾਏ ਗਏ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇ ਕੇ ਚੁਕਵਾਇਆ ਗਿਆ। ਪੰਜ ਸਿੰਘਾਂ ਦੇ ਨਾਲ ਵਿਚਾਰ ਵਟਾਂਦਰੇ ਮੰਗੋ ਉਹ ਇਸ ਸਿੱਟੇ ਤੇ ਪੁੱਜੇ ਨੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਨੇ ਕਿਸੇ ਸਾਜਿਸ਼ ਦੇ ਤਹਿਤ ਹੀ ਇਸ ਮੋਰਚੇ ਨੂੰ ਖਤਮ ਕਰਵਾਇਆ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਦਾ ਖਤਰਾ ਬਣਿਆ ਹੋਇਆ। ਗੁਰਦਾਸਪੁਰ ਪੁਲਿਸ ਨੇ ਅੱਜ ਤਿੰਨ ਦਿਨਾਂ ਦੇ ਵਿੱਚ 6 ਹੈਂਡ ਗ੍ਰੇਨੇਡ, 900 ਗ੍ਰਾਮ RDX ਤੇ ਇੱਕ ਟਿਫਨ ਬੰਬ ਬਰਾਮਦ ਕੀਤਾ। ਇਹ ਸਾਰਾ ਸਮਾਨ ਇੱਕ ਇੱਕ ਸਲੀਪਰ ਸੈੱਲ ਦੇ ਲਈ ਸੀ। ਪੰਜਾਬ ਪੁਲਿਸ ਦੇ ਲਈ ਹੋਰ ਸਲੀਪਰ ਸੈੱਲ ਅਤੇ ਉਨ੍ਹਾਂ ਦੇ ਕੋਲ ਪੁੱਜੀਆਂ ਖੇਪਾਂ ਨੂੰ ਬਰਾਮਦ ਕਰਨਾ ਹੁਣ ਇੱਕ ਵੱਡੀ ਚੁਣੌਤੀ ਬਣ ਗਈ ਹੈ। ਤਰਨ ਤਾਰਨ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕੀਤੇ ਗਏ 4 ਮੁਲਜ਼ਮਾਂ ਨੇ ਅਜਿਹੇ ਖੁਲਾਸੇ ਕੀਤੇ ਨੇ ਜਿਸ ਤੋਂ ਬਾਅਦ ਇਸ ਵਿਧਾਨ ਸਭਾ ਚੋਣਾਂ 2022 ਤੱਕ ਪੁਲਿਸ ਦਾ ਅਲਰਟ ਰਹਿਣਾ ਬੇਹੱਦ ਜ਼ਰੂਰੀ ਹੈ। ਪੰਜਾਬ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਅਜੇ ਵੀ 60 ਦੇ ਕਰੀਬ ਸਲੀਪਰ ਸੈੱਲ ਘੁੰਮ ਰਹੇ ਨੇ ਜਿਨ੍ਹਾਂ ਦੇ ਕੋਲ ਜਾਂ ਤਾਂ ਹਥਿਆਰ ਮੌਜੂਦ ਹਨ ਜਾਂ ਫਿਰ ਜਲਦ ਹੀ ਉਨ੍ਹਾਂ ਤੱਕ ਹਥਿਆਰ ਪਹੁੰਚਾਏ ਜਾ ਸਕਦੇ ਨੇ। ਇਨ੍ਹਾਂ ਦਾ ਮਕਸਦ ਨਵੇਂ ਸਾਲ ਮੌਕੇ, 26 ਜਨਵਰੀ ਦੇ ਮੌਕੇ ਜਾਂ ਫਿਰ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੈ। ਤੇ ਭਾਰਤ ਦੇ ਵਿੱਚ ਓਮੀਕਰੋਨ ਵੇਰੀਐਂਟ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ। ਅੱਜ ਇੱਕ ਸਵੇਰੇ ਨਵਾਂ ਮਾਮਲਾ ਦਿੱਲੀ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਜੋ ਕਿ 5ਵਾਂ ਮਾਮਲਾ ਸੀ। ਉਸ ਤੋਂ ਪਹਿਲਾਂ ਇੱਕ ਮਾਮਲਾ ਮਹਾਰਾਸ਼ਟਰ ਦੇ ਵਿੱਚ, ਇੱਕ ਮਾਮਲਾ ਗੁਜਰਾਤ ਦੇ ਵਿੱਚ ਤੇ 2 ਮਾਮਲੇ ਕਰਨਾਟਕ ਦੇ ਵਿੱਚ ਸਾਹਮਣੇ ਆਏ ਸਨ। ਕੱਲ੍ਹ ਜਿਹੜਾ ਮਹਾਰਾਸ਼ਟਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਅੱਜ ਜਦੋਂ ਸ਼ਾਮ ਸਮੇਂ ਟੈਸਟਿੰਗ ਕੀਤੀ ਗਈ ਤਾਂ ਉਸ ਤੋਂ ਬਾਅਦ 7 ਹੋਰ ਨਵੇਂ ਮਾਮਲੇ ਮਹਾਰਾਸ਼ਟਰ ਦੇ ਵਿੱਚ ਹੋਰ ਨਜ਼ਰ ਆਏ, ਜਿਸ ਤੋਂ ਬਾਅਦ ਓਮੀਕਰੋਨ ਦਾ ਕਹਿਰ ਦਾ ਜਿਹੜਾ ਡਰ ਹੈ ਉਹ ਲੋਕਾਂ ਦੇ ਵਿੱਚ ਲਗਾਤਾਰ ਬਣਦਾ ਜਾ ਰਿਹਾ ਹੈ। ਪ੍ਰਸ਼ਾਸਨ ਦੇ ਲਈ ਵੀ ਹੁਣ ਚਿੰਤਾ ਦਾ ਵਿਸ਼ਾ ਬਣ ਗਿਆ ਕਿਉਂਕਿ ਇਹ ਵਾਇਰਸ ਵਧੇਰੇ ਖਤਰਨਾਕ ਦੱਸਿਆ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਵੈਕਸੀਨ ਦੀਆਂ 2 ਖੁਰਾਕਾਂ ਲੱਗੀਆਂ ਹੋਈਆਂ ਸਨ, ਉਸ ਤੋਂ ਬਾਅਦ ਵੀ ਇਹ ਸਾਰੇ ਲੋਕ ਓਮੀਕਰੋਨ ਵੇਰੀਐਂਟ ਦੇ ਨਾਲ ਪੀੜਤ ਪਾਏ ਗਏ। ਇਸ ਵੇਰੀਐਂਟ ਦੀ ਖਾਸ ਗੱਲ ਇਹ ਵੀ ਕਿ ਇਸ ਦੇ ਵਿੱਚ ਕੋਈ ਵੀ ਲੱਛਣ ਦਿਖਾਈ ਨਹੀਂ ਦਿੰਦਾ, ਸਾਰੇ ਹੀ ਮਰੀਜ਼ਾਂ ਨੂੰ ਸਿਰਫ ਹਲਕਾ ਬੁਖਾਰ ਏ, ਉਸ ਤੋਂ ਇਲਾਵਾ ਇਨ੍ਹਾਂ ਦੇ ਵਿੱਚ ਕੋਈ ਵੀ ਲੱਛਣ ਦਿਖਾਈ ਨਹੀਂ ਦੇ ਰਿਹਾ।
ਥੈਂਕ ਯੂ ਨਵਨੀਤ ਜੀ, ਤੇ ਫਿਰ ਹੁੰਦੀ ਗੱਲਬਾਤ ਜੀ,
ਬਹੁਤ ਬਹੁਤ ਧੰਨਵਾਦ ਟੋਨੀ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਬਿਲਕੁਲ ਜੀ, ਇਹ ਸੀ ਨਵਨੀਤ, ਮੈਂ ਹਰ ਵੀਕੈਂਡ ਦੀ ਤਰ੍ਹਾਂ ਦਿੱਲੀ ਤੋਂ ਖਬਰਾਂ ਲੈ ਕੇ ਪੇਸ਼ ਹੁੰਦੇ। ਤਾਂ ਇੱਕ ਮੰਗੇ ਵੀਰੇ, ਇੰਡੀਆ ਤੋਂ ਮੈਂ ਖਬਰ ਪਾ ਰਿਹਾ ਸੀਗਾ ਹੁਣੇ, ਪਤਾ ਨੀ ਜੀ ਦਰਅਸਲ ਕੀ ਹੋਇਆ ਤੇ ਕੀ ਨਹੀਂ, ਸਮਾਂ ਵੀ ਆਪਣਾ ਬਿਲਕੁਲ ਸਮਾਪਤ ਬਲਿਆ। ਇੱਕ ਫਰੀਦਕੋਟ ਡਿਸਟ੍ਰਿਕਟ ਦੇ ਲਾਗੇ ਪਿੰਡ ਆ ਜੀ ਚਨਾਰਦਨ, ਸਾਗ ਬਣਾਇਆ ਘਰ ਦੇ ਵਿੱਚ, ਹਸਬੈਂਡ ਵਾਈਫ ਨੇ ਰੋਟੀ ਖਾਧੀ, ਦੋਨੋਂ ਜਾਣੇ ਜਿਹੜੇ ਜੀ ਪੂਰੇ ਹੋ ਗਏ, ਬੱਚਿਆਂ ਨੇ ਸਾਗ ਖਾਧਾ, ਬੱਚੇ ਬਹੁਤ ਜ਼ਿਆਦਾ ਸਿੱਕ ਆ, ਤੇ ਘਰ ਦਾ ਇੱਕ ਜਿਹੜਾ ਉਹਨਾਂ ਦਾ ਪਾਲਤੂ ਕੁੱਤਾ ਸੀਗਾ ਜੀ, ਉਹ ਕਹਿੰਦੇ ਜਦੋਂ ਸਾਗ ਵੱਲ ਨੂੰ ਜਾਂਦੇ ਸੀ ਬਾਰ ਬਾਰ ਜਿੱਦਾਂ ਉਹਨਾਂ ਨੂੰ ਕਹਿੰਦਾ ਸੀ ਕਿ ਨਾ ਖਾਓ ਜਿੱਦਾਂ ਨਾ, ਤੇ ਕੁੱਤਾ ਜਿਹੜਾ ਕੁੱਤੇ ਨੇ ਸਾਗ ਨਹੀਂ ਖਾਧਾ, ਉਹ ਬਿਲਕੁਲ ਠੀਕ ਆ, ਤੇ ਘਰ ਦੇ ਜਿਹੜੇ ਵੀ ਮੈਂਬਰ ਨੇ ਸਾਗ ਖਾਧਾ ਉਹਦਾ ਬਹੁਤ ਬੁਰਾ ਹਾਲ ਆ, ਦੋ ਜਣਿਆਂ ਦੀ ਜਿਹੜੀ ਮੌਤ ਹੋ ਗਈ।
ਬਿਲਕੁਲ ਜੀ, ਦੇਖੋ ਜੀ ਹੁਣ ਸਾਗ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਕੈਮੀਕਲ ਜਿਹੜਾ ਰਸ ਗਿਆ ਹੋਣਾ ਆ ਧਰਤੀ ਦੇ ਵਿੱਚੋਂ, ਕਿਉਂਕਿ ਧਰਤੀ ਤੁਸੀਂ ਇਹ ਦੇਖੋ ਕਿ ਇਸ ਜਿਹੜਾ ਇੱਧਰ ਫਰੀਦਕੋਟ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਹਿੰਦੇ ਕੋਈ ਜ਼ਮੀਨ ਆ 12 ਕਿੱਲਿਆਂ ਦੇ ਕਰੀਬ, ਉਹਨੂੰ ਦੂਜੀ ਲੱਗੀ ਹੋਈ ਆ, ਫੈਂਸਿੰਗ ਕੀਤੀ ਹੋਈ ਆ, ਕੰਡਾ ਤਾਰ ਲਾਈ ਹੋਈ ਆ ਕਿ ਜੇ ਤੁਸੀਂ ਉਹਦੇ ਵਿੱਚ ਪੈਰ ਵੀ ਰੱਖ ਦਿੰਦੇ ਆ ਨਾ ਤਾਂ ਤੁਹਾਡੇ ਪੈਰ ਨੂੰ ਜਿਹੜੀ ਬਿਮਾਰੀ ਸ਼ੁਰੂ ਹੋ ਜਾਂਦੀ ਆ।
ਟਾਈਮ ਦਾ ਪਤਾ ਲੱਗਾ ਜੀ, ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਐਮਐਸ ਇੰਟਰਨੈਸ਼ਨਲ ਦਾ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰਦੀ ਹੈ। 2140 ਕੈਨੇਡੀਅਨ ਇਹੀ ਪ੍ਰਾਈਸ, ਅਗਰ ਤੁਸੀਂ ਯੂਐਸ ਦੇ ਵਿੱਚ ਲੈਣੀ ਹੈ ਤਾਂ 1740 ਦੇ ਵਿੱਚ ਗੋਲਡ ਦੀ ਬਾਰ ਮਿਲੇਗੀ, ਤਾਂ ਜਾਂ ਫਿਰ 2070 ਡਾਲਰ ਦੇ ਵਿੱਚ ਜੀ 30 ਗ੍ਰਾਮ ਦਾ ਕੜਾ ਤੁਸੀਂ ਜਿਹੜਾ ਲੈ ਸਕਦੇ ਆ ਜੀ, 905-677-9934। ਆਈ ਪੀ ਟੀਵੀ ਜਾਂ 4K ਸਟਿਕ ਤੁਸੀਂ ਲੈਣੀ ਆ ਤੇ 416-818-20 ਵੀ ਮੇਰਾ ਨੰਬਰ ਆ, ਤੇ ਟਰੱਕ ਦਾ ਡਰਾਈਵਿੰਗ ਜਿਹੜੇ ਤੁਸੀਂ ਪ੍ਰੋਪਰ ਢੰਗ ਦੇ ਨਾਲ ਸਿੱਖਣੀ ਆ ਤਾਂ ਫਿਰ ਮੇਰੇ ਨਾਲ ਜੀ ਮੰਗੇ ਵੀਰੇ ਦਿਓ ਨੰਬਰ ਆਪਣਾ ਵੀ
647-205-12-99 ਨੰਬਰ ਆ ਜੀ, ਇੱਥੇ ਤੁਸੀਂ ਕਾਲ ਕਰ ਲੈਣੀ।
ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪ੍ਰੋਗਰਾਮ ਦੇ ਵਿੱਚ ਪਿਆਰ ਦੇਣ ਦੇ ਲਈ ਤੁਹਾਡਾ ਸਭ ਦਾ ਸ਼ੁਕਰੀਆ। ਹੈਵ ਏ ਗ੍ਰੇਟ 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 ਸੰਡੇ, ਥੈਂਕ ਯੂ ਵੈਰੀ ਮੱਚ। ਤੇ ਅੱਜ ਸ਼ਾਮ ਦੇ ਪ੍ਰੋਗਰਾਮ ਜਿਹੜੇ ਆ ਜੀ ਵਿਨੀਪੈਗ ਤੋਂ ਜਿਹੜੇ ਲਿਖੇ ਜਾਣਗੇ ਵਿਜ਼ਨ ਪੰਜਾਬ ਟੀਵੀ ਤੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Investment alert.
जी हाँ, 125 एकड़ जमीन का टुकड़ा ब्रांट के शहर में, जिसके 3 साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी 9 की है। इसमें 3 बेडरूम का एक घर बना हुआ है, साथ में एक बड़ा शेड, एक बड़ा बान भी है। याद रखो, ये 82 एकड़ जमीन फार्मिंग वास्ते इस्तेमाल हो रही है। इट्स अ मनी प्रोड्यूसिंग प्रॉपर्टी, पोटेंशियल फ्यूचर डेवलपमेंट लैंड एज इट इज राइट ऑन हाईवे 403। 125 acres ऑफ लैंड इन ब्रांट। Call Arifa Muzaffar 647-898-6245।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS Lawyers नु कॉल करो 416-655-2000।
हॉलिडे सीजन शॉपर्स के लिए गुड न्यूज, लीजा कॉस्मेटिक की ह्यूज डिस्काउंट सेल वापस आ गई है। जी हाँ, जबरदस्त ब्रांड नेम सिलेक्शन ऑफ परफ्यूम, स्किन केयर, हेल्थ ब्यूटी प्रोडक्ट्स, फैशन पर्सेस, डिजाइनर सनग्लासेस, चॉकलेट्स, हेयर केयर, नेल पॉलिशेस एंड मच मच मोर। आपको आना है 135 कॉमर्स वैली ड्राइव ईस्ट मार्कम में, सिर्फ फ्राइडे सैटरडे संडे और मंडे को। सेल शुरू हो चुकी है November 20th से December 12th तक। ज्यादा मालूम के लिए विजिट कीजिए lizacosmetics.com।
ट्रकिंग वाले वीरो, ध्यान नाल सुनो, ट्रक जिद्दां दा भी चलाउंदे हो, मैनुअल जा ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन।